ਸਾਂਝ ਤਿਹਾਰੇ ਹਮਨਾ ਸਗਤ ਕਰ ਸਹਿਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਕਾਬੁ ਸਤਿਕਾਰਜ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਸਤਸੰਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਸਰੋਤਾ ਬਣ ਕੇ ਬੈਠ ਰਹੇ ਹਾਂ। ਸ੍ਰੀ ਆਸਾ ਜੀ ਦੀ ਵਾਕ ਦੇ ਕੀਰਤਨ ਸਰਵਣ ਕੀਤੇ ਨੇ। ਜੋ ਅੱਜ ਦਾ ਫਰਮਾਨ ਹੈ ਸ੍ਰੀ ਮੁਖ ਸ਼ਾਹ ਵਾਕ ਸ਼ਬਦ ਹੁਕਮਨਾਮਾ, ਇਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਸ਼ਬਦ, ਇਸ ਦੀ ਆਪਾਂ ਵਿਚਾਰ ਕਰਨੀ ਹੈ। ਤਲੰਗ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਮਹੱਲਾ ਪਹਿਲਾ ਤੇ ਘਰ ਚੌਥਾ ਤੇ ਚੌਥੇ ਘਰ ਸੁਰ ਤਾਲ ਵਿੱਚ ਸੁਰ ਤੇ ਤਾਲ ਘਰ ਦਾ ਅਰਥ ਹੈ ਸੁਰ ਤਾਲ, ਔਰ ਇਸਦੀ ਬੜੀ ਲੰਬੀ ਚੌੜੀ ਵਿਆਖਿਆ ਹੈ। ਪਰ ਜੋ ਕਰਦੇ ਸੀ ਅਰਥ ਉਹੀ ਨਿਕਲਿਆ। ਮੇਰੇ ਮਨ ਵੀ ਕਿਸ ਤਰ੍ਹਾਂ ਦੇ ਖਿਆਲ ਆ ਜਾਂਦੇ ਸੀ। ਪਿੱਛੇ ਲੈਸਟਰ ਇੱਕ ਰਾਗੀ ਸਿੰਘਾਂ ਦੇ ਪਾਸ ਸੰਗੀਤ ਸ਼ਾਸਤਰ ਗਿਆਨੀ ਗੁਰਦਿਆਲ ਸਿੰਘ ਰਕਾਬਗੰਜ ਦਿੱਲੀ ਵਾਲਿਆਂ ਦਾ ਲਿਖਿਆ ਸੀ, ਔਰ ਮੈਂ ਕਿਹਾ ਵੀ ਘਰ ਦੀ ਵਿਆਖਿਆ ਮੈਂ ਦੇਖਣੀ ਆ। ਬੜੀ ਲੰਬੀ ਚੌੜੀ ਉਹਨਾਂ ਨੇ ਘਰ ਸ਼ਬਦ ਦੀ ਵਿਆਖਿਆ ਕੀਤੀ, ਪਰ ਸਹੀ ਟਿਕਾਣੇ 'ਤੇ ਨਹੀਂ ਪਹੁੰਚ ਸਕੇ। ਫਿਰ ਵੀ ਇਸ ਵਾਸਤੇ, ਔਰ ਇਹ ਅਸਲੀ ਜਿਹੜੀ ਵਸਤੂ ਹੈ ਇਹਦਾ ਮਾਲਕ ਗੁਰੂ ਅਰਜਨ ਦੇਵ ਹੈ, ਉਹ ਜਾਣਦੇ ਨੇ। ਸੰਪਰਦਾ ਵਿੱਚ ਵੀ ਘਰ ਦਾ ਸੁਰ ਤੇ ਤਾਲ ਹੀ ਕਰਦੇ ਨੇ, ਚੌਥੇ ਘਰ ਸੁਰ ਤਾਲ ਵਿੱਚ। ਔਰ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਘਰ ਨੂੰ ਮੁਕਾਮ ਕਹਿੰਦੇ ਆ। ਮੁਕਾਮ ਕਰ ਘਰ ਬੈਸਣਾ ਨਿਤ ਕਰਨਾ ਕੀ ਧੋਖ, ਘਰ ਉੱਥੇ ਮੁਕਾਮ। ਉਹ ਜਿੰਨੇ ਵੀ ਫਾਰਸੀ ਦੇ ਵਿਦਵਾਨ ਨੇ ਉਹ ਘਰ ਨੂੰ ਮੁਕਾਮ ਕਹਿੰਦੇ ਆ, ਤੇ ਜਿਤਨੇ ਸੰਸਕ੍ਰਿਤ ਦੇ ਗ੍ਰੰਥ ਨੇ ਉਹ ਘਰ ਨੂੰ ਧਾਮ ਕਹਿੰਦੇ ਆ, ਸੰਸਕ੍ਰਿਤ ਦੀ ਧਾਮ। ਤੇ ਸੰਸਕ੍ਰਿਤ ਦੇ ਗ੍ਰੰਥਾਂ ਨੇ ਆਪਣੇ 64 ਧਾਮ ਮੰਨੇ ਆ, 64 ਘਰ 64 ਟਿਕਾਣੇ। ਔਰ ਸਤਿਸੰਗ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਨੂੰ ਘਰ ਸ਼ਬਦ ਨਾਲ ਲਿਖਿਆ ਹੈ, ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ 17 ਘਰਾਂ ਤੱਕ ਗਾਇਨ ਕੀਤਾ ਹੈ, 17 ਤੋਂ ਅੱਗੇ ਨਹੀਂ। ਗੁਰਬਾਣੀ ਵਿੱਚ ਸਤਿਸੰਗ ਜੀ ਉਹਦਾ ਸੰਕੇਤ ਸਾਨੂੰ ਮਿਲਦਾ, ਸਾਰਾਂ ਦੇ ਵਿੱਚ 17 ਘਰਾਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੇ ਗਾਇਆ ਹੈ। ਇਸ ਵਾਸਤੇ ਘਰ ਤੀਜੇ ਘਰ ਸੁਰਤਾਲ ਵਿੱਚ ਇਸ ਸ਼ਬਦ ਦਾ ਉਚਾਰਨ ਗਾਇਨ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹ ਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਅੱਗੇ ਆਪਾਂ ਸ਼ਬਦ ਆਰੰਭ ਕਰਨਾ ਹੈ। ਜਿਤਨੀ ਵੀ ਗੁਰਬਾਣੀ ਹੈ ਨਾ, ਇਹ ਕਿਸੇ ਸਟੇਜ 'ਤੇ ਉਚਾਰੀ ਹੋਈ ਹੈ ਔਰ ਕਿਸੇ ਅਵਸਥਾ ਦੇ ਉੱਤੇ ਹੈ। ਜੈਸੇ ਵੀ ਅਵਸਥਾ ਵਾਲਾ ਕੋਈ ਵਿਅਕਤੀ, ਕੋਈ ਪ੍ਰਾਣੀ, ਕੋਈ ਪੁਰਖ ਗੁਰੂ ਸਾਹਿਬ ਨੂੰ ਮਿਲਿਆ, ਉਹਦੀ ਅਵਸਥਾ ਦੇ ਉੱਤੇ ਬਾਣੀ ਦਾ ਉਚਾਰਨ ਹੈ। ਤੇ ਅਵਸਥਾ ਜੈਸੀ ਕਿਸੇ ਦੀ ਸੀ, ਕਿਉਂਕਿ ਇਹ ਜਿਹੜੀ ਗੁਰਬਾਣੀ ਹੈ ਇੱਕ ਦੁਨੀਆਂ ਦੀ ਗੱਲਬਾਤ ਨਹੀਂ ਜੀ, ਅਸੀਂ ਸਮਝੀਏ। ਇਹ ਰੱਬ ਦੇ ਘਰ ਦੀਆਂ ਗੱਲਾਂ ਨੇ, ਪਰਮਾਤਮਾ ਦੀਆਂ ਗੱਲਾਂ ਨੇ, ਪਰਮਾਤਮਾ ਦੀਆਂ ਵਿਚਾਰਾਂ ਨੇ। ਇਹ ਰੱਬ ਦੀ ਦੁਨੀਆਂ ਦੀ ਬਾਣੀ ਹੈ, ਰੱਬ ਦੀ ਆਵਾਜ਼ ਹੈ। ਇਹ ਤਾਂ ਗੁਰੂ ਨਾਨਕ ਦੀ ਜ਼ਬਾਨ ਦੇ ਅੱਖਰ ਨਾਲ ਮਿਲੇ ਨੇ, ਤਾਂ ਸਾਡੇ ਤੱਕ ਪਹੁੰਚ ਗਈ ਹੈ। ਔਰ ਜਿਤਨੀ ਵੀ ਬਾਣੀ ਹੈ ਕਿਸੇ ਸਬੱਬ ਨੂੰ ਲੈ ਕੇ ਹੈ, ਕਿਸੇ ਪ੍ਰਥਾ ਨੂੰ ਲੈ ਕੇ ਹੈ, ਕਿਸੇ ਨਿਮਿੱਤ ਨੂੰ ਲੈ ਕੇ ਹੈ, ਕਿਸੇ ਕਾਰਨ ਨੂੰ ਲੈ ਕੇ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਸੰਪਰਦਾ ਵਿੱਚ ਪੜ੍ਹਦੇ ਸਾਂ ਤੇ ਇਹ ਗਾਥਾ ਸੁਣਾਈ ਜਾਂਦੀ ਸੀ, ਇਹ ਸ਼ਬਦ ਦਾ ਉਚਾਰਨ ਕੈਸੇ ਹੋਇਆ। ਭਾਵੇਂ ਅੱਜ ਦੇ ਵਿਦਵਾਨਾਂ ਨੇ, ਟੀਕਾਕਾਰਾਂ ਨੇ ਇਹਨਾਂ ਸਾਖੀਆਂ ਨੂੰ ਕੰਡਮ ਕਰ ਦਿੱਤਾ ਹੈ, ਪਰ ਸਤ ਸੰਗਤ ਜੀ ਜੋ ਪਿਛਲੀ ਵਿਚਾਰਧਾਰਾ ਚਲੀ ਆਉਂਦੀ ਆ ਤੇ ਉਹ ਬਿਲਕੁਲ ਠੀਕ ਹੈ। ਅਸਰਾਂ ਦੇ ਇੱਕ ਸ਼ਬਦ ਹੈ, ਸੱਚ ਹੈ ਸਤਿਗੁਰ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਮੁਤਲਕ ਉਚਾਰਨ ਕੀਤਾ ਹੈ। ਪੰਚਮ ਪਾਤਸ਼ਾਹ ਦਾ ਸ਼ਬਦ ਹੈ ਕਿ ਸੱਚੇ ਸਤਿਗੁਰੂ ਨੇ ਸਾਡੇ ਘਰ ਵਿੱਚ ਬਾਲਕ ਹਰਗੋਬਿੰਦ ਸਾਹਿਬ ਨੂੰ ਭੇਜ ਦਿੱਤਾ ਹੈ। ਪਰ ਸਤ ਸੰਗਤ ਜੀ ਤੇ ਟੀਕਾਕਾਰਾਂ ਨੇ ਇਸ ਗਾਥਾ ਨੂੰ ਵੀ ਕੰਡਮ ਕਰ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਨੇ ਉਹਨੇ ਚੱਕ ਕੇ ਲਿਖ ਦਿੱਤਾ ਕਿ ਸੱਚੇ ਪਰਮਾਤਮਾ ਨੇ ਗੁਰੂ ਨਾਨਕ ਨੂੰ ਭੇਜ ਦਿੱਤਾ ਦੁਨੀਆਂ 'ਚ, ਜਿਹੜੀ ਕਿ ਮੇਲ ਨਹੀਂ ਗੱਲ ਖਾਂਦੀ। ਇਹਨਾਂ ਦਿਨਾਂ ਵਿੱਚ ਮੇਰੇ ਹੱਥ ਵਿੱਚ ਟੀਕਾ ਆਇਆ, ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਵਾਲਿਆਂ ਦਾ। ਉਸ ਸ਼ਖਸ਼ ਨੇ ਬਿਲਕੁਲ ਐਨ ਸਾਧ ਸੰਗ ਜੀ ਭੁਲੇਖੇ ਚੱਕ ਦਿੱਤੇ। ਉਹ ਕਹਿੰਦਾ ਇਹ ਕਿਉਂ ਕੰਡਮ ਕੀਤਾ ਗਿਆ। ਉਹਨੇ ਦ੍ਰਿਸ਼ਟਾਂਤ ਦਿੱਤੇ, ਸਾਰੀਆਂ ਗੱਲਾਂ ਕੀਤੀਆਂ ਔਰ ਲਿਖਿਆ ਜੋ ਪਿੱਛੋਂ ਚਲਾ ਆ ਰਿਹਾ ਉਹ ਬਿਲਕੁਲ ਠੀਕ ਹੈ। ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧ ਵਿੱਚ ਉਚਾਰਨ ਕੀਤਾ ਗਿਆ। ਇਸ ਵਾਸਤੇ ਕੁਝ ਐਸੀਆਂ ਸਤ ਸੰਗਤ ਜੀ ਸ਼ਬਦ ਨੇ ਜਿਹਨਾਂ ਦੀਆਂ ਉਥਾਨਕਾਂ ਨੇ, ਅਸੀਂ ਉਹਨਾਂ ਨੂੰ ਕੰਡਮ ਨਹੀਂ ਕਰ ਸਕਦੇ। ਪਹਿਲਾਂ ਤੇ ਮਹਾਂਪੁਰਸ਼ਾਂ ਦੀਆਂ ਚਲੀਆਂ ਆਉਂਦੀਆਂ, ਵਿਦਵਾਨਾਂ ਦੀਆਂ ਚਲੀਆਂ ਆਉਂਦੀਆਂ ਨੇ। ਇਸ ਲਈ ਬਾਕੀ ਮੈਂ ਇਹ ਵੀ ਬੇਨਤੀ ਕਰ ਰਿਹਾ, ਜੇ ਗੁਰਬਾਣੀ ਨੂੰ ਤੁਸੀਂ ਕਹੋ ਨਾ ਕਿ ਅਸੀਂ ਤਰਤੀਬ ਦੇ ਦਈਏ, ਅਸੀਂ ਕੌਣ ਹੁੰਦੇ ਤਰਤੀਬ ਦੇਣ ਵਾਲੇ। ਜਿੰਨੀ ਕਿਸੇ ਦੀ ਖੋਜ ਹੈ ਉਹਦਾ ਧੰਨਵਾਦ ਹੈ, ਪਰ ਅਸੀਂ ਗਲਤ ਨਹੀਂ ਕਿਸੇ ਨੂੰ ਕਹਿ ਸਕਦੇ। ਸਭ ਤੋਂ ਪਹਿਲਾਂ ਪ੍ਰਿਆ ਹੁੰਦੇ ਸੀ ਚੰਦਾ ਸਿੰਘ ਦੇ, ਸ਼ਾਮ ਸਿੰਘ ਦੇ, ਸੋਧੇ ਪ੍ਰਕਾਸ਼ ਦੇ, ਬੜੀ ਗੱਲ ਸੀ ਵੀ ਬੜੀ ਵਿਦਵਾਨਾਂ ਨੇ ਮਿਹਨਤ ਕੀਤੀ। ਉਦੋਂ ਬਾਅਦ 52 ਵਿਦਵਾਨਾਂ ਨੇ ਇਕੱਠੇ ਹੋ ਕੇ ਫਰੀਦਕੋਟ ਦਾ ਟੀਕਾ ਬਣਾਤਾ ਗੁਰੂ ਗ੍ਰੰਥ ਸਾਹਿਬ ਦਾ, ਬੜੀ ਉਪਮਾ ਹੋਈ, ਬਹੁਤ ਵੱਡੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਬਣ ਗਿਆ। ਉਸ ਤੋਂ ਬਾਅਦ ਹੋਰ ਵੀ ਟੀਕੇ ਬਣੇ, ਭਾਈ ਨਾਰਾਇਣ ਸਿੰਘ ਜੀ ਦਾ ਟੀਕਾ ਬਣਿਆ, ਬਿਸ਼ਨ ਸਿੰਘ ਦਾ ਟੀਕਾ ਬਣਿਆ। ਉਸ ਤੋਂ ਬਾਅਦ ਵੀਰ ਸਿੰਘ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਨੇ ਟੀਕਾ ਵਿੱਚ ਰਹਿ ਗਿਆ, ਪਰ ਜਿੰਨਾ ਕੀਤਾ ਉਹਨਾਂ ਨੇ ਟੀਕਾ ਉਹਨਾਂ ਨੇ ਹੱਥ ਕਰ ਦਿੱਤੇ ਆ। ਉਹ ਅੰਦਰੋਂ ਨਿਕਲੇ ਹੋਏ ਅਰਥ ਨੇ ਭਾਈ ਵੀਰ ਸਿੰਘ ਦੇ, ਕਿਉਂ ਅੰਦਰੋਂ ਸਿਵਨ ਨਾਲ ਭੇਜੇ ਹੋਏ ਸਨ। ਇਸ ਵਾਸਤੇ ਬੜੀ ਗੱਲ ਸੀ, ਬੜੀ ਉਸਦੀ ਉਮਾ ਹੋਈ। ਉਸ ਤੋਂ ਬਾਅਦ ਆਪਣੇ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ, ਬੜੀ ਉਮਾ ਹੋਈ ਕਿ ਹਾਂ ਇਹ ਵਿਆਕਰਨ ਦੇ ਅਨੁਸਾਰ, ਪਰ ਸਾਰਾ ਨਹੀਂ ਕਰ ਸਕੇ। ਗੁਰਬਾਣੀ ਤੇ ਵਿਆਕਰਨ ਸਾਰਾ ਨਹੀਂ ਲਾਗੂ ਹੋ ਸਕਦਾ, ਇਸ ਵਾਸਤੇ ਇਸ ਦੁਨੀਆਂ ਦੀ ਗੱਲ ਨਹੀਂ ਹੈ। ਜਿੰਨਾ ਕੁ ਉਹਨਾਂ ਨੇ ਕੀਤਾ, ਵਧੀਆ ਕੀਤਾ, ਚੰਗਾ ਕੀਤਾ ਹੈ, ਉਹਨਾਂ ਦਾ ਧੰਨਵਾਦ ਹੈ, ਸਤਿਕਾਰ ਹੈ। ਪਰ ਜੇ ਅਸੀਂ ਇਹ ਆਖੀਏ ਨਾ ਅਸੀਂ ਵਿਆਕਰਨ ਦੇ ਕੁੱਜੇ 'ਚ ਗੁਰਬਾਣੀ ਨੂੰ ਪਾਤਾ, ਤਾਂ ਸਾਧ ਸੰਗਤ ਜੀ ਇੱਕ ਭੁੱਲ ਹੋਏਗੀ, ਇੱਕ ਬੇਸਮਝੀ ਹੋਏਗੀ। ਤੇ ਇਸ ਤੋਂ ਬਾਅਦ ਗਿਆਨੀ ਹਰਬੰਸ ਸਿੰਘ ਟੀਕਾ ਕਰ ਰਿਹਾ, ਉਹਨੇ ਉਸ ਤੋਂ ਅੱਗੇ ਹੱਥ ਲਾ ਦਿੱਤੇ ਆ, ਉਹਦੀ ਆਪਣੀ ਖੋਜ ਹੈ। ਔਰ ਇਸ ਵਾਸਤੇ ਉਹ ਆਪਣੇ ਥਾਂ ਦੇ ਉੱਤੇ ਹੈ, ਬਹੁਤ ਸਾਰੇ ਵਿਦਵਾਨਾਂ ਨੇ ਟੀਕੇ ਕੀਤੇ ਨੇ। ਮੇਰਾ ਮਤਲਬ ਇਹ ਹੈ ਅਸੀਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ, ਕੰਡਮ ਨਹੀਂ ਕਰ ਸਕਦੇ। ਜੈਸੇ ਹੀ ਪਰਮਾਤਮਾ ਨੇ ਕਿਸੇ ਨੂੰ ਬੁੱਧੀ ਦੇ ਦਿੱਤੀ ਆ ਨਾ, ਤੇ ਬਸ ਉਹਦੇ ਅਨੁਸਾਰ ਉਹ ਚੱਲ ਪਿਆ ਹੈ। ਤੇ ਜੈਸੇ ਕਿਸੇ ਨੂੰ ਪਰਮਾਤਮਾ ਨੇ ਐਸਾ ਗਿਆਨ ਦਿੱਤਾ, ਸੋਝੀ ਦਿੱਤੀ, ਵਿਚਾਰ ਦਿੱਤੇ, ਉਹ ਚੱਲ ਪਿਆ ਉਸ ਪਾਸੇ ਨੂੰ। ਸੰਤ ਕਿਰਪਾਲ ਸਿੰਘ ਜੀ ਸੱਤੋ ਵਾਲੀ ਗਲੇ ਵਾਲੇ ਉਹਨਾਂ ਨੇ ਟੀਕਾ ਬਣਾਇਆ। ਇਸ ਵਾਸਤੇ ਇਹ ਕੁਝ ਵਿਚਾਰਾਂ ਨੇ। ਇਸ ਲਈ ਅਸੀਂ ਗੁਰਬਾਣੀ ਦੇ ਉੱਤੇ ਇਹ ਨਹੀਂ ਕਹਿ ਸਕਦੇ ਕਿ ਇੱਥੇ ਰੋਕ ਲੱਗ ਗਈ, ਸਟੱਪ ਲਾਤਾ, ਜਿਹੜੇ ਮੈਂ ਅਰਥ ਕਰਤੇ ਉਹੀ ਨੇ ਬਸ, ਇਸ ਤੋਂ ਅੱਗੇ ਨਹੀਂ ਹੋ ਸਕਦੇ। ਇਹ ਕੋਈ ਵਿਦਵਾਨ ਨਹੀਂ ਕਹਿ ਸਕਦਾ, ਇਹ ਇਸ ਦੁਨੀਆਂ ਦੀ ਗੱਲ ਨਹੀਂ ਵੀ ਅਸੀਂ ਇਹਨੂੰ ਆਪਣੀ ਅਕਲ ਦੇ ਕੁੱਜੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਬੰਦ ਕਰ ਦਈਏ, ਨਹੀਂ। ਇਹ ਇਸ ਲੋਕ ਦੀ ਗੱਲ ਨਹੀਂ ਹੈ, ਇਹ ਪਰਲੋਕ ਦੀ ਗੱਲ ਹੈ, ਰੱਬ ਦੀ ਦੁਨੀਆਂ ਦੀ ਗੱਲ ਹੈ, ਇਹਦਾ ਕੋਈ ਅੰਤ ਨਹੀਂ। ਪਤਾ ਨਹੀਂ ਇਸ ਤੋਂ ਅੱਗੇ ਕੋਈ ਵਿਦਵਾਨ ਉੱਠ ਖੜੇ, ਇਹਨਾਂ ਨੂੰ ਵੀ ਸਾਧ ਸੰਗਤ ਜੀ ਮਾਰਫਾ ਦੇਵੇ, ਉਹ ਇਸ ਤੋਂ ਵੀ ਅੱਗੇ ਲੰਘ ਜਾਏ, ਵਾਹਿਗੁਰੂ ਉਸਨੂੰ ਹੋਰ ਬੁੱਧੀ ਦੇ ਦੇਵੇ ਔਰ ਉਹਦੇ 'ਤੇ ਹੋਰ ਬਖਸ਼ਿਸ਼ ਦੀ ਵਰਖਾ ਕਰ ਦੇਵੇ। ਇਸ ਵਾਸਤੇ ਐਸਾ ਨਹੀਂ ਕਹਿ ਸਕਦੇ ਅਸੀਂ, ਜੋ ਕੁਛ ਮੈਂ ਕੀਤਾ ਬਸ ਇਹੀ ਹੈ, ਐਸਾ ਨਹੀਂ ਕਿਹਾ ਜਾ ਸਕਦਾ। ਇਹ ਇਸ ਦੁਨੀਆਂ ਦੀ ਗੱਲ ਨਹੀਂ ਹੈ, ਇਸ ਦੁਨੀਆਂ ਦੀ ਕਾਵਿ ਨਹੀਂ ਹੈ। ਦੋ ਤਰ੍ਹਾਂ ਦੀ ਕਾਵਿ ਮੰਨੀ ਆ, ਇੱਕ ਲੌਕਿਕ ਕਾਵਿ ਹੁੰਦੀ, ਇੱਕ ਅਲੌਕਿਕ ਕਾਵਿ ਹੁੰਦੀ ਹੈ। ਲੌਕਿਕ ਕਾਲ ਹੈ ਇਸ ਦੁਨੀਆਂ ਦੀ ਕਾਲ, ਅਲੌਕਿਕ ਕਾਲ ਹੈ ਇਸ ਦੁਨੀਆਂ ਤੋਂ ਪਰੇ ਦੀ ਕਾਲ ਜਿਹੜੀ ਹੈ ਪਰਲੋਕ ਦੀ। ਗੁਰਬਾਣੀ ਜਿਹੜੀ ਹੈ ਪਰਲੋਕ ਦੀ ਕਾਲ ਦੀ ਦੁਨੀਆਂ ਦੀ ਗੱਲ ਹੈ, ਇਸ ਵਾਸਤੇ ਇਸ ਕਾਲ ਇਸ ਕਾਵਿ ਰਚਨਾ ਦੀ ਗੱਲ ਨਹੀਂ ਹੈ। ਕਿਉਂ? ਇਸ ਦੁਨੀਆਂ ਦੇ ਕਵੀ ਦੀ ਰਚਨਾ ਨਹੀਂ ਹੈ, ਇਹ ਤਾਂ ਗੁਰੂ ਨਾਨਕ ਸ਼ਾਇਰ ਰੱਬ ਦੀ ਦੁਨੀਆਂ 'ਚ ਆਇਆ ਹੈ, ਰੱਬ ਦੀ ਦੁਨੀਆਂ ਦੀ ਗੱਲ ਕੀਤੀ ਉਹਨੇ। ਨਾਨਕ ਸ਼ਾਇਰ ਏਵ ਕਹਿਆ, ਮਹਾਰਾਜ ਨੇ ਆਪਣੇ ਆਪ ਨੂੰ ਸ਼ਾਇਰ ਕਿਹਾ ਗੁਰੂ ਨਾਨਕ ਸਾਹਿਬ ਨੇ। ਇਸ ਵਾਸਤੇ ਪਰਮਾਤਮਾ ਦੀ ਦੁਨੀਆਂ ਦੀ ਗੱਲ ਕੀਤੀ ਹੈ। ਬਹੁਤਾ ਲੰਬਾ ਨਾ ਜਾਵਾਂ, ਸਮਾਂ ਨਹੀਂ, ਫਿਰ ਸਹੀ ਇਸ ਵਿਚਾਰ ਨੂੰ ਇੱਥੇ ਹੀ ਆਪਾਂ ਰੋਕਦੇ ਹਾਂ। ਹੁਣ ਆਪਾਂ ਗਾਥਾ ਵੱਲ ਆਈਏ। ਇਹ ਜੋ ਸ਼ਬਦ ਦਾ ਸਤਸੰਗ ਜੀ ਉਚਾਰਨ ਕੀਤਾ ਗਿਆ ਹੈ, ਗੁਰੂ ਨਾਨਕ ਸਾਹਿਬ ਸੰਸਾਰ ਦਾ ਉਧਾਰ ਕਰਦੇ ਕਰਦੇ ਅਯੁੱਧਿਆ ਦੇ ਇਲਾਕੇ ਵਿੱਚ ਗਏ ਨੇ। ਅਯੁੱਧਿਆ ਵਿਦਵਾਨਾਂ ਦਾ ਗੜ੍ਹ, ਤ੍ਰਿਤੇ ਦੇ ਅਵਤਾਰੀ ਪਰਸ਼ੁਰਾਮ ਦੀ ਜਨਮ ਭੂਮੀ ਹੈ। ਔਰ ਵਿਦਵਾਨਾਂ ਨੂੰ ਪਤਾ ਲੱਗਾ ਕਿ ਨਾਨਕ ਪੰਜਾਬ ਦੀ ਧਰਤੀ ਦਾ ਤਪਾ ਇੱਥੇ ਆ ਰਿਹਾ ਹੈ। ਬੜੀ ਉਸਦੀ ਪ੍ਰਸਿੱਧੀ ਹੈ ਔਰ ਬੜੀ ਉਸਦੀ ਉਪਮਾ ਹੈ, ਬੜੀ ਉਸਦੀ ਮਹਿਮਾ ਹੈ, ਅਤੇ ਉਹਦੇ ਨਾਲ ਕਿਸ ਤਰ੍ਹਾਂ ਨਜਿੱਠਾਂਗੇ। ਔਰ ਉਹ ਤਾਂ ਜਿੱਤਦਾ ਹੀ ਆ ਰਿਹਾ ਹੈ, ਜੇ ਇੱਥੇ ਉਹਦਾ ਪ੍ਰਭਾਵ ਪੈ ਗਿਆ ਤਾਂ ਸਾਡਾ ਬੋਰੀਆ ਬਿਸਤਰਾ ਬੰਨਿਆ ਜਾਣ ਹੋ ਜਾਂਦਾ ਐਸਾ। ਕਹਿੰਦੇ ਉਹ ਕਰੋ, ਇੱਕ ਬਹੁਤ ਵੱਡੀ ਮੀਟਿੰਗ ਰੱਖੋ, ਸਾਰੇ ਵਿਦਵਾਨ ਸਤਸੰਗ ਜੀ ਇਕੱਠੇ ਕੀਤੇ ਇਲਾਕੇ ਵਿੱਚੋਂ, ਉੱਥੇ ਵੀ ਵਿਦਵਾਨ, ਵਿਦਵਾਨਾਂ ਦਾ ਗੜ੍ਹ ਸੀ ਅਯੁੱਧਿਆ, ਔਰ ਸਤਸੰਗ ਜੀ ਅਤੇ ਮੀਟਿੰਗ ਵਿੱਚ ਦੋ ਫੈਸਲੇ ਕੀਤੇ ਗਏ। ਜਦੋਂ ਨਾਨਕ ਤਪਾ ਸਾਡੇ ਵਿੱਚ ਆ ਕੇ ਬੈਠੇ, ਉਹਨੂੰ ਦੋ ਸਵਾਲ ਕਰਨੇ ਆਪਾਂ, ਬਸ ਦੋ ਸਵਾਲ ਕਿਹੜੇ ਨੇ? ਇੱਕ ਸਵਾਲ ਤਾਂ ਇਹ ਕਰਨਾ ਹੈ, ਇਹ ਜਿਹੜਾ ਮਨੁੱਖਾ ਜਨਮ ਦਾ ਚੋਲਾ ਮਿਲਿਆ ਹੋਇਆ ਅਤੇ ਇਹ ਰੰਗਿਆ ਕਿਉਂ ਨਹੀਂ ਜਾਂਦਾ ਹੈ? ਇਹਦੇ ਉੱਤੇ ਰੱਬ ਦਾ ਰੰਗ ਕਿਉਂ ਨਹੀਂ ਚੜ੍ਹਦਾ ਹੈ? ਇਸ ਮਾਨਸਿਕ ਮੰਡਲ ਦੇ ਚੋਲੇ 'ਤੇ ਪਰਮਾਤਮਾ ਦਾ ਰੰਗ ਕਿਉਂ ਨਹੀਂ ਚੜ੍ਹਦਾ? ਪ੍ਰਭੂ ਦੀ ਸੇਜਾ ਦਾ ਮਾਲਕ ਕਿਉਂ ਨਹੀਂ ਬਣਦਾ? ਕੋਸ਼ਿਸ਼ ਕਰਦੇ ਹਾਂ, ਉੱਥੇ ਤਾਂ ਪਹੁੰਚ ਹੀ ਨਹੀਂ ਹੁੰਦੇ, ਰੱਬ ਦੇ ਸੰਘਾਸਣ ਤੱਕ ਪਹੁੰਚਦੇ ਹੀ ਨਹੀਂ। ਇੱਕ ਤਾਂ ਇਹ ਸਵਾਲ ਕਰਨਾ ਹੈ। ਦੂਜਾ ਸਵਾਲ ਗੁਰੂ ਨਾਨਕ ਦੇ ਅੱਗੇ ਇਹ ਕਰਨਾ ਹੈ ਕਿ ਇਹ ਜਿਹੜਾ ਚੋਲਾ ਹੈ, ਮਾਨਸਿਕ ਮੰਡਲ ਸਰੀਰ, ਇਹ ਰੰਗਿਆ ਕਿਵੇਂ ਜਾਵੇ? ਇਹ ਪ੍ਰਭੂ ਦੀ ਸੇਜਾ 'ਤੇ ਕਿਵੇਂ ਪਹੁੰਚ ਜਾਵੇ? ਪ੍ਰਭੂ ਦੇ ਸੰਘਾਸਣ ਦਾ ਕਿਸ ਤਰ੍ਹਾਂ ਮਾਲਕ ਬਣੇ? ਪ੍ਰਭੂ ਦੀ ਗੋਦ ਦਾ ਕਿਸ ਤਰ੍ਹਾਂ ਨਿਗਮਨ ਨਾ ਕਰੇ? ਦੂਜਾ ਇਹ ਸਵਾਲ ਕਰਨਾ, ਇਹ ਦੋ ਸਵਾਲ ਤੈਅ ਕੀਤੇ ਗਏ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਦਾ ਉਧਾਰ ਕਰਦਿਆਂ 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 ਅਯੁੱਧਿਆ ਵਿੱਚ ਚਲੇ ਗਏ, ਵਿਦਵਾਨਾਂ ਦੇ ਗੜ੍ਹ ਵਿੱਚ। ਔਰ ਸਤਸੰਗਤ ਜੀ ਵਿਦਵਾਨਾਂ ਦੇ ਗੜ੍ਹ ਵਿੱਚ ਗਏ ਨੇ ਅਤੇ ਜਾਂਦਿਆਂ ਨੇ ਮੀਟਿੰਗ ਸ਼ੁਰੂ ਕਰ ਲਈ। ਪਹਿਲਾਂ ਹੀ ਪਤਾ ਸੀ ਕਿ ਨਾਨਕ ਤਪਾ ਆ ਰਹੇ ਨੇ, ਬਹੁਤ ਵੱਡਾ ਇਕੱਠ ਹੋਇਆ। ਉਸ ਇਕੱਠ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਪਹਿਲਾ ਸਵਾਲ ਰੱਖਿਆ ਗਿਆ ਕਿ ਨਾਨਕ ਤਪਾ ਜੀ, ਇਹ ਦੱਸੋ ਕਿ ਇਹ ਜਿਹੜਾ ਸਾਡਾ ਮਾਨਸਿਕ ਮੰਡਲ ਦਾ ਚੋਲਾ ਹੈ, ਮਨ, ਇਹਦੇ ਉੱਤੇ ਰੱਬ ਦਾ ਰੰਗ ਕਿਉਂ ਨਹੀਂ ਚੜ੍ਹਦਾ? ਪ੍ਰਭੂ ਦਾ ਰੰਗ ਕਿਉਂ ਨਹੀਂ ਚੜ੍ਹਦਾ ਹੈ? ਤੇ ਪ੍ਰਭੂ ਦਾ ਰੰਗ ਨਾ ਚੜ੍ਹਨੇ ਕਰਕੇ ਤੇ ਪ੍ਰਭੂ ਦੇ ਚਰਨਾਂ ਵਿੱਚ ਕਬੂਲ ਨਹੀਂ ਹੋ ਸਕਦਾ। ਤੇ ਕਬੂਲ ਤਾਂ ਹੀ ਹੋ ਸਕੇਗਾ ਜੇ ਬੰਦਾ ਪ੍ਰਭੂ ਵਰਗਾ ਬਣ ਜਾਵੇ। ਵੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਫਿਰ ਹੀ ਪਰਮਾਤਮਾ ਦੇ ਚਰਨਾਂ ਵਿੱਚ ਕਬੂਲ ਹੋਏਗਾ ਨਾ, ਪਰਮਾਤਮਾ ਦੇ ਚਰਨਾਂ ਵਿੱਚ ਪ੍ਰਵਾਨ ਹੋਏਗਾ। ਤੇ ਇਹ ਸਵਾਲ ਦਾ ਸਾਨੂੰ ਜਵਾਬ ਦਿਓ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦਾ ਕਾਰਨ ਦੱਸਦੇ ਆ, ਕਿਉਂ ਨਹੀਂ ਪ੍ਰਭੂ ਦਾ ਰੰਗ ਚੜ੍ਹਦਾ? ਮਹਾਰਾਜ ਕਹਿੰਦੇ ਇਹਦੇ ਉੱਤੇ ਇੱਕ ਹੋਰ ਰੰਗ ਚੜ੍ਹਿਆ ਹੋਇਆ ਹੈ। ਹੁਣ ਪਹਿਲਾਂ ਜਿਹੜਾ ਰੰਗ ਚੜ੍ਹਿਆ ਹੋਇਆ ਉਹਤੇ ਰੰਗ ਚਾੜ੍ਹਨਾ ਬਹੁਤ ਔਖਾ ਹੈ, ਪਹਿਲਾਂ ਇਸ 'ਤੇ ਕੋਈ ਰੰਗ ਚੜ੍ਹਿਆ ਹੋਇਆ ਹੈ। ਕਹਿੰਦੇ ਮਹਾਰਾਜ ਉਹ ਰੰਗ ਕਿਹੜਾ ਚੜ੍ਹਿਆ ਹੋਇਆ? ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਇੱਥੇ ਦੱਸਦੇ ਨੇ, ਇਹੋ ਤਨ ਮਾਇਆ ਪਾਇਆ ਪਿਆਰੇ ਲਿਖੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਝੋਲੜਾ ਪਿਆਰੇ ਕਿਉਂ ਤਨ ਸੇਜਾ ਜਾਏ। ਇਹੋ ਤਨ ਮਾਇਆ ਪਾਇਆ ਪਿਆਰੇ, ਇਹ ਤਨ ਇੱਥੇ ਤਨ ਦਾ ਅਰਥ ਹੈ ਸੂਖਸ਼ਮ ਸਰੀਰ, ਜੋ ਸੂਖਸ਼ਮ ਸਰੀਰ ਕੀ ਮਨ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਮਨ ਤੇ ਬੁੱਧ, ਇਹਨੂੰ ਕਹਿੰਦੇ ਨੇ ਸੂਖਸ਼ਮ ਸਰੀਰ। ਤਨ ਸੂਖਸ਼ਮ ਸਰੀਰ ਦਾ ਨਾਂ ਹੈ ਇੱਥੇ, ਕਿਉਂਕਿ ਇਹ ਰੰਗ ਮਨ ਨੂੰ ਚੜ੍ਹਨਾ ਹੈ। ਇਸ ਵਾਸਤੇ ਮਾਨਸਿਕ ਮੰਡਲ ਦੀ ਗੱਲ ਹੈ, ਤਨ ਦੀ ਗੱਲ ਨਹੀਂ। ਸਰੀਰ ਤੇ ਤਾਂ ਰੰਗ ਆਪਾਂ ਨੂੰ ਦਿੱਤਾ ਹੈ ਰੱਬ ਨੇ, ਜਿਹੋ ਜਿਹਾ ਦਿੱਤਾ ਹੋਇਆ, ਤੇ ਸਰੀਰ ਤੇ ਵਸਤਰ ਜਿਹੋ ਜਿਹਾ ਪਾ ਲਓ, ਉਹ ਜਿਹਾ ਵਸਤਰਾਂ ਦਾ ਰੰਗ ਹੈ, ਪੁਸ਼ਾਕਾਂ ਰੰਗ ਬਿਰੰਗੀਆਂ ਨੇ, ਜੈਸੇ ਕਿਸੇ ਨੂੰ ਪਸੰਦ ਹੈ। ਰੰਗ ਸਭੇ ਨਾਰਾਇਣ ਹੈ, ਜਿੱਤੇ ਮਨ ਭਵਨ। ਇਸ ਵਾਸਤੇ ਇੱਥੇ ਤਨ ਦੀ ਨਹੀਂ ਮਨ ਦੀ ਗੱਲ, ਤਨ ਅਪਲਬਧ ਸੂਖਸ਼ਮ ਮਨ ਜਿਹੜਾ ਹੈ, ਤੇ ਮਾਇਆ ਪਾਹਿਆ ਪਿਆਰੇ, ਹੇ ਮੇਰੇ ਪਿਆਰੇ ਮਿੱਤਰੋ, ਇਹਨੂੰ ਮਾਇਆ ਦੀ ਪਾਹ ਚੜ੍ਹੀ ਹੋਈ ਹੈ। ਇਸ ਮਾਨਸਿਕ ਮੰਡਲ ਨੂੰ ਮਾਇਆ ਦੀ ਪਾਹ ਚੜ੍ਹੀ ਹੈ। ਰੰਗ ਲਾਉਣਾ ਹੋਵੇ ਨਾ ਵਸਤਰ ਨੂੰ, ਪਹਿਲਾਂ ਪਾ ਦਿੰਦੇ ਸੀ ਪੁਰਾਣੇ ਰੰਗਰੇਜ਼, ਔਰ ਉਹਦੇ ਚਨਾਰਾਂ ਦੀਆਂ ਛਿੱਲਾਂ ਹੁੰਦੀਆਂ ਸੀ, ਖੜਕੜੇ ਹੁੰਦੇ ਸੀ, ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀ, ਪਹਿਲਾਂ ਉਸਨੂੰ ਪਾ ਦੇਣੀ ਤੇ ਫਿਰ ਰੰਗ ਚਾੜਨਾ, ਤੇ ਫਿਰ ਉਹ ਪੱਕਾ ਰੰਗ ਹੁੰਦਾ ਸੀ, ਉਤਰਦਾ ਨਹੀਂ ਸੀ। ਬਸ ਇਹ ਜਿਹੜਾ ਸਾਡਾ ਮਨ ਹੈ ਨਾ, ਇਹਨੂੰ ਮਾਇਆ ਦੀ ਪਾਹ ਚੜ੍ਹੀ ਹੋਈ ਹੈ, ਤੇ ਮਾਇਆ ਦੀ ਪਾਹ ਚੜ੍ਹੀ ਹੋਈ ਹੈ। ਲਿਪੜਾ ਲੱਭ ਰੰਗਾਏ, ਇਹਨੇ ਲੱਭ ਦੇ ਰੰਗ ਵਿੱਚ ਆਪਣਾ ਵਸਤਰ ਰੰਗ ਲਿਆ ਹੈ, ਲੋਭ ਦੇ ਮਾਇਆ ਦੀ ਪਾਹ ਹੈ, ਲੋਭ ਦਾ ਰੰਗ ਹੈ। ਮਾਇਆ ਦੀ ਪਾਹ ਕੀ ਹੈ? ਮਾਇਆ ਕਿਸ ਨੂੰ ਆਖੀਏ? ਕਿਆ ਮਾਇਆ ਕਰਮ ਕਮਾਏ? ਮਾਇਆ ਕਿਹਨੂੰ ਕਹਿੰਦੇ? ਮਾਇਆ ਦੇ ਕਰਮ ਕੀ ਨੇ? ਦੁੱਖ ਸੁੱਖ ਇਹੋ ਜੀਓ ਵੱਧ ਹੈ, ਹਉਮੈ ਕਰਮ ਕਮਾਏ। ਮਾਇਆ ਦੇ ਕੰਮ ਨੇ ਹੰਕਾਰ ਦੇ ਕੰਮ, ਹਉਮੈ ਮੈਂ ਹਾਂ ਬਸ ਇਹ ਕੰਮ, ਔਰ ਹਰੇਕ ਕੰਮ ਨਾਲ ਮਨੁੱਖ ਦੀ ਹਉਮੈ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਖਾਇਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਸਾਰਾ ਸ਼ਬਦ ਪੜ੍ਹ ਲਓ। ਇਸ ਵਾਸਤੇ ਇਹ ਹਉਮੈ ਜਿਹੜੀ ਹੈ, ਬਸ ਇਹ ਹਉਮੈ ਦੇ ਕੰਮ ਮਾਇਆ ਦੇ ਕੰਮ ਨੇ। ਤੇ ਮਾਇਆ ਦਾ ਰੂਪ ਕੀ ਹੈ? ਇਹ ਮਾਇਆ ਜਿੱਤ ਹਰ ਵਿਸਰ ਹੈ, ਮੋਹ ਉਪਜੈ ਭਾਓ ਦੂਜਾ ਲਾਇਆ। ਜਿੱਥੇ ਰੱਬ ਭੁੱਲਦਾ ਹੈ ਬਸ, ਮੋਹ ਪੈਦਾ ਹੋ ਜਾਏ ਦੂਜੀਆਂ ਚੀਜ਼ਾਂ ਦਾ, ਜਦੋਂ ਦੂਜੀ ਚੀਜ਼ ਦਾ ਮੋਹ ਪੈਦਾ ਹੋ ਗਿਆ, ਉੱਥੇ ਰੱਬ ਦਾ ਮੋਹ ਕਿੱਥੇ ਰਹਿੰਦਾ ਹੈ? ਜਿਸ ਜਿਸ ਵਸਤੂ ਵਿੱਚ ਲੱਗ ਕੇ ਸਾਨੂੰ ਵਾਹਿਗੁਰੂ ਭੁੱਲਦਾ ਹੈ ਨਾ, ਉਹ ਮਾਇਆ ਹੈ, ਬਸ ਉਹਦੀ ਨਿਸ਼ਾਨੀ ਹੈ। ਜਿਸ ਥਾਂ ਵਿੱਚ ਵੀ ਲੱਗ ਕੇ ਨਾ ਸਾਡਾ ਚਿੱਤ ਰੱਬ ਨੂੰ ਭੁੱਲਦਾ ਹੈ, ਚਾਹੇ ਮਕਾਨ ਵਿੱਚ ਲੱਗ ਕੇ ਰੱਬ ਭੁੱਲਦਾ ਹੈ, ਚਾਹੇ ਪਰਿਵਾਰ ਵਿੱਚ ਲੱਗ ਕੇ ਰੱਬ ਭੁੱਲਦਾ ਹੈ, ਚਾਹੇ ਵਸਤਰਾਂ ਵਿੱਚ ਲੱਗ ਕੇ ਰੱਬ ਭੁੱਲਦਾ ਹੈ, ਗਹਿਣਿਆਂ ਵਿੱਚ ਲੱਗ ਕੇ ਭੁੱਲਦਾ ਹੈ, ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਭੁੱਲਦਾ ਹੈ, ਜਿੱਥੇ ਵੀ ਲੱਗ ਕੇ ਸਾਨੂੰ ਵਾਹਿਗੁਰੂ ਭੁੱਲਦਾ ਹੈ, ਤੇ ਉਹ ਮਾਇਆ ਹੀ ਹੈ ਬਸ। ਗੁਰਬਾਣੀ ਦਾ ਫੈਸਲਾ ਹੈ, ਮੈਂ ਤਾਂ ਇੱਕ ਪਾਠੀ ਵਾਂਗ ਤੁਹਾਡੇ ਸਾਹਮਣੇ ਵਿਚਾਰ ਰੱਖ ਰਿਹਾ ਹਾਂ। ਇਹੋ ਤਨ ਮਾਇਆ ਪਾਹਿਆ ਪਿਆਰੇ, ਇਸ ਵਾਸਤੇ ਸਰੀਰ ਜਿਹੜਾ ਹੈ, ਇਹਨੂੰ ਮਾਇਆ ਦੀ ਪਾਹ, ਇਹਨੂੰ ਮਾਇਆ ਦੀ ਪਾਹ ਚੜ੍ਹੀ ਹੋਈ ਹੈ। ਲਿਤੜਾ ਲੱਭ ਰੰਗਾਏ, ਇਸਨੇ ਲੋਭ ਦੇ ਰੰਗ ਵਿੱਚ, ਲੱਭ ਦੇ ਰੰਗ ਵਿੱਚ ਇਸਨੂੰ ਰੰਗ ਲਿਆ ਹੈ, ਮਨ ਵਸਤਰ ਨੂੰ ਲੱਭੀ ਬਣ ਗਿਆ ਹੈ, ਲੋਭੀ ਬਣ ਗਿਆ ਹੈ। ਲੋਭ ਦੇ ਅਰਥ ਇਸ ਤਰ੍ਹਾਂ ਦੇ ਨਾ ਸਮਝ ਲੈਣੇ, ਜਿਸ ਤਰ੍ਹਾਂ ਆਮ ਅਸੀਂ ਕਹਿ ਦਿੰਦੇ ਹਾਂ, ਨਹੀਂ ਤੁਸੀਂ ਆਪਣਾ ਬਿਜ਼ਨਸ ਵਧਾਉਣਾ ਹੈ, ਇੱਕ ਲੋਭ ਥੋੜ੍ਹਾ। ਕਿਸੇ ਜ਼ਿਮੀਂਦਾਰ ਨੇ ਖੇਤ ਮੁੱਲ ਆਪਣੀ ਕਮਾਈ ਨਾਲ ਲਏ ਆ, ਮੈਂ ਖੇਤੀ ਵਧਾਉਣੀ, ਇੱਕ ਲੋਭ ਥੋੜ੍ਹਾ। ਕੋਈ ਬੰਦਾ ਹੈ, ਉਹ ਡਿਗਰੀ ਕਰਦਾ ਹੈ ਤੇ ਤਨਖਾਹ ਥੋੜ੍ਹੀ ਆ, ਹੋਰ ਡਿਗਰੀ ਕਰ ਲੈ ਤਨਖਾਹ ਵਧ ਜਾਏ, ਇੱਕ ਲੋਭ ਥੋੜ੍ਹਾ। ਇਹ ਤਾਂ ਉਹਦੀ ਤਰੱਕੀ ਆ, ਉਹਦੀ ਮਿਹਨਤ ਆ। ਇਹ ਲੋਭ ਦੇ ਅਰਥ ਨੇ ਜਿਹੜੇ ਅਸੀਂ ਲੋਭ ਦੇ ਅਰਥ ਕਰਦੇ ਹਾਂ। ਲੋਭ ਦੇ ਅਰਥ ਨੇ ਆਪਣਾ ਹੱਕ ਮਿਲਿਆ ਹੋਇਆ, ਚਾਹੁੰਦਾ ਹੈ ਦੂਜੇ ਦਾ ਹੱਕ ਵੀ ਮੈਨੂੰ ਮਿਲ ਜਾਵੇ, ਇਹਨੂੰ ਲੋਭ ਕਹਿੰਦੇ ਆ। ਪਰਾਇਆ ਹੱਕ ਵੀ ਮੇਰੇ ਵਿੱਚ ਆ ਜਾਵੇ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮਰਦਾਨ ਨਾ ਖਾਏ। ਕੋਈ ਬੰਦਾ 8 ਘੰਟੇ ਕੰਮ ਕਰਦਾ, ਉਹਨੂੰ 4 ਘੰਟੇ ਸਾਥ ਸਾਂਝੀ ਹੋਰ ਮਿਲ ਜਾਂਦਾ, ਉਹ ਕੋਲੋਭ ਥੋੜ੍ਹਾ। ਉਹ ਆਪਣੇ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਕਰਦਾ ਹੈ, ਕੋਈ ਲੋਭ ਹੈ? ਕੋਈ ਲੋਭ ਨਹੀਂ ਹੈ। ਲੋਭ ਦਾ ਅਰਥ ਹੈ ਪਰਾਇਆ ਹੱਕ ਕਿਵੇਂ ਮੇਰੇ ਕਬਜ਼ੇ 'ਚ ਆ ਜਾਏ, ਇਹਨੂੰ ਲੋਭ ਕਹਿੰਦੇ ਆ। ਇਸ ਵਾਸਤੇ ਪਰਾਏ ਹੱਕ ਤੋਂ ਅਸੀਂ ਬਚਣਾ ਹੈ। ਪਰਾਇਆ ਹੱਕ ਜਿਹੜਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਜ, ਇਹ ਲੋਭ ਦੀ ਵਿਆਖਿਆ ਹੈ। ਇਸ ਵਾਸਤੇ ਲੋਭ ਦੇ ਰੰਗ ਵਿੱਚ ਇਸਨੇ ਇਸ ਵਸਤਰ ਨੂੰ ਰੰਗ ਲਿਆ ਹੈ। ਮੇਰਾ ਕੰਥ ਨਾ ਭਾਵੇ ਚੋਲਣਾ ਪਿਆਰੇ, ਕਿਉਂ ਧੰਸੇ ਚ ਜਾਏ। ਇਹ ਜਿਹੜਾ ਮਾਨਸਿਕ ਮੰਡਲ ਮਨ ਦਾ ਚੋਲਾ ਹੈ, ਤੇ ਜਿਹੜਾ ਸਾਧ ਸਾਂਝੀ ਲੋਭ ਦੇ ਰੰਗ ਵਿੱਚ ਰੰਗਿਆ ਗਿਆ, ਮਾਇਆ ਦੀ ਪਾਹ ਵਿੱਚ ਰੰਗਿਆ ਗਿਆ, ਤੇ ਇਹ ਮੇਰੇ ਪਿਆਰੇ ਪਤੇ ਨੂੰ ਨਹੀਂ ਚੰਗਾ ਲੱਗਦਾ, ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ ਹੈ, ਕਿਉਂਕਿ ਵਾਹਿਗੁਰੂ ਦਾ ਰੰਗ ਨਹੀਂ ਹੈ। ਬਸ ਇਸ ਵਾਸਤੇ ਤਾਂ ਨਹੀਂ ਵਾਹਿਗੁਰੂ ਨੂੰ ਚੰਗਾ ਲੱਗਦਾ, ਕਿਉਂ ਧਨ ਸਹਿਜਿਆ ਜਾਏ। ਉਹ ਜਿਹੜੀ ਜਗਿਆਸੂ ਇਸਤਰੀ ਹੈ, ਜੀਵ ਇਸਤਰੀ ਹੈ, ਕਿਸ ਤਰ੍ਹਾਂ ਪਰਮਾਤਮਾ ਦੀ ਸੇਜਾ ਤੇ ਜਾਏਗੀ, ਕਿਵੇਂ ਪ੍ਰਭੂ ਦੇ ਸਿੰਘਾਸਣ ਤੇ ਜਾਏਗੀ। ਇਸ ਵਾਸਤੇ ਰੰਗ ਹੀ ਹੈ ਨੀ ਉਹਦੇ ਪਾਸ, ਗੁਣ ਹੀ ਨੀ ਪ੍ਰਭੂ ਵਾਲੇ ਉਹਦੇ ਪਾਸ, ਪ੍ਰਭੂ ਦੇ ਕੋਲ ਕਿਵੇਂ ਜਾਏਗੀ। ਹਾਂ, ਗੱਲਾਂ ਨਾਲ ਕੋਈ ਕਹੀ ਜਾਵੇ ਆਪਾਂ ਰੱਬ ਨੂੰ ਮਿਲੇ ਹਾਂ, ਰੱਬ ਦੇ ਦਰਸ਼ਨ ਕਰਦੇ ਹਾਂ, ਗੱਲੇ ਹਾਂ ਸੁਹਾਗਣ ਭੈਣੇ ਕੰਧ ਨਾ ਕਹੋ ਮੈਂ ਮਿਲਿਆ, ਤੇ ਗੱਲਾਂ ਨਾਲ ਕੋਈ ਸੁਹਾਗਣ ਬਣੀ ਫਿਰ ਉਹ ਵੱਖਰੀ ਗੱਲ ਹੈ। ਪਰ ਸਤ ਸੰਗਤ ਜੀ ਤੇ ਪਤੀ ਦੇ ਕਦੇ ਦਰਸ਼ਨ ਹੀ ਨਹੀਂ ਹੋਏ। ਬਾਬਾ ਫਰੀਦ ਨੇ ਬੜੇ ਸੁੰਦਰ ਖਿਆਲ ਦਿੱਤੇ ਨੇ, ਬੜਾ ਲੰਬਾ ਚੌੜਾ ਪ੍ਰਸੰਗ ਹੈ। ਸਾਰਾ ਢੋਈ ਨਾ ਮਿਲੈ ਪਈਐ ਨਾ ਹੀ ਤਾਉ, ਫਿਰ ਬਾਤੜੀ ਨਾ ਪੁੱਛੇ ਤਨ ਸੁਹਾਗਣ ਨਾ ਆਓ। ਨਾ ਸਹੁਰੇ ਪਰਲੋਕ ਘਰ ਵਿੱਚ ਕੋਈ ਆਸਰਾ ਹੈ, ਨਾ ਪੇਕਿਆਂ ਵਿੱਚ ਕੋਈ ਥਾਂ ਬਣਾ ਰੱਖਿਆ ਹੈ, ਤੇ ਪਤੀ ਨੇ ਕਦੇ ਗੱਲ ਨਹੀਂ ਪੁੱਛੀ ਕਹੇ ਮੈਂ ਸੁਹਾਗਣ ਹਾਂ। ਕਾਹਦੀ ਸੁਹਾਗਣ ਹੈ? ਸਹੁਰੇ ਢੋਈ ਨਾ ਲਹਿ ਪਈਐ ਨਾ ਹੀ ਤਾਉ। ਇਸ ਵਾਸਤੇ ਪੇਕਾ ਲੋਕ ਸਤਸੰਗ ਜੀ ਇਹ ਲੋਕ ਹੈ, ਇੱਥੇ ਵੀ ਕੋਈ ਟਿਕਾਣਾ ਨਹੀਂ ਹੈ, ਅੱਗੇ ਵੀ ਕੋਈ ਟਿਕਾਣਾ ਨਹੀਂ। ਪਰਮਾਤਮਾ ਨੇ ਕਦੇ ਸਰਗਣ ਸਰੂਪ ਧਾਰ ਕੇ ਗੱਲ ਨਹੀਂ ਪੁੱਛੀ ਹੈ, ਤੇ ਉਹ ਕਹੇ ਮੈਂ ਸੁਹਾਗਣ ਹਾਂ, ਬ੍ਰਹਮ ਗਿਆਨੀ ਹਾਂ। ਇਹੋ ਅਜੇ ਬ੍ਰਹਮ ਗਿਆਨ ਤਾਂ ਨਿਤ ਨਿਤ ਜੰਮਣ, ਜਿਹੜੇ ਗੱਲਾਂ ਨਾਲ ਹੀ ਬ੍ਰਹਮ ਗਿਆਨੀ ਬਣੇ ਫਿਰਦੇ ਆ। ਇਸ ਵਾਸਤੇ ਇੱਥੇ ਚਾਹੀਦਾ ਕੀ ਹੈ? ਸਹੁਰੇ ਪਈਐ ਕੰਤ ਕੀ ਖੰਤ ਅਗੰਮ ਅਸਾਹੋ, ਨਾਨਕ ਸਾ ਸੁਹਾਗਣੇ ਜੋ ਭਾਵੈ ਬੇਪਰਵਾਹੋ। ਬਾਬਾ ਫਰੀਦ ਕਹਿੰਦੇ ਚਾਹੇ ਸਹੁਰੇ ਘਰ ਵਿੱਚ ਰਹੇ, ਚਾਹੇ ਪੇਕੇ ਘਰ ਵਿੱਚ ਰਹੇ, ਪਰ ਆਪਣੇ ਪਤੀ ਦੀ ਬਣੀ ਰਹੇ, ਮੈਂ ਪਤੀ ਦੀ ਪਤਨੀ ਹਾਂ, ਫਿਰ ਗੱਲ ਬਣ ਜਾਏਗੀ। ਚਾਹੇ ਇਸ ਲੋਕ ਵਿੱਚ ਰਹੇ, ਚਾਹੇ ਪਰਲੋਕ ਵਿੱਚ ਵੀ ਪਹੁੰਚ ਹੋ ਜਾਵੇ, ਇਕੰਤ ਪਤੀ ਪਰਮਾਤਮਾ ਦੀ ਬਣੀ ਰਹੇ। ਨਾਨਕ ਸਾ ਸੁਹਾਗਣੇ ਜੋ ਭਾਵੈ ਬੇਪਰਵਾਹ, ਜੇ ਬੇਪਰਵਾਹ ਵਾਹਿਗੁਰੂ ਨੂੰ ਭਾ ਜਾਵੇ ਉਹ ਸੁਹਾਗਣ ਹੋ ਸਕਦੀ ਹੈ, ਉਹ ਪਰਮਾਤਮਾ ਦੀ ਪ੍ਰਾਪਤੀ ਦੇ ਆਨੰਦ ਵਾਲੀ ਮਹਾਂਪੁਰਸ਼ ਬਣ ਸਕਦੀ ਹੈ, ਬ੍ਰਹਮ ਗਿਆਨੀ ਬਣ ਸਕਦੀ, ਗੁਰਸਿੱਖ ਬਣ ਸਕਦੀ ਹੈ। ਤੇ ਇਸ ਵਾਸਤੇ ਕਿਉਂ ਧਨ ਸਹਿਜਿਆ ਜਾਏ? ਕਿਸ ਤਰ੍ਹਾਂ ਉਹ ਜੀਵ ਰੂਪੀ ਇਸਤਰੀ ਪਰਮਾਤਮਾ ਦੀ ਸਹਿਜਾ ਤੇ ਵਾਹਿਗੁਰੂ ਦੇ ਸਿੰਘਾਸਣ ਤੇ ਕਿਵੇਂ ਜਾ ਸਕਦੀ ਹੈ? ਕਿਵੇਂ ਵਾਹਿਗੁਰੂ ਵਿੱਚ ਅਭੇਦ ਹੋ ਸਕਦੀ ਹੈ, ਜਿਹਦਾ ਰੰਗ ਹੀ ਮਾਇਆ ਦਾ ਹੈ, ਜਿਹਨੇ ਲੋਭ ਵਿੱਚ ਚੋਲਾ ਰੰਗਿਆ ਹੋਇਆ। ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਤ ਕੁਰਬਾਨਾ ਜਾਉ ਰਹਾਉ। ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹੇ ਮੇਰੇ ਮਿਹਰਬਾਨ ਪਰਮਾਤਮਾ, ਮੈਂ ਤੇ ਤੋਂ ਮਨ ਕਰਕੇ ਵੀ ਬਲਿਹਾਰ ਜਾਂਦਾ ਹਾਂ ਤੇ ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ। ਹਉ ਕੁਰਬਾਨਾ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ, ਮੈਂ ਉਹਨਾਂ ਤੋਂ ਵੀ ਕੁਰਬਾਨ ਬਲਿਹਾਰ ਜਾਂਦਾ ਹਾਂ ਵਾਹਿਗੁਰੂ, ਜਿਹੜੇ ਤੇਰਾ ਨਾਮ ਜਪਦੇ ਨੇ, ਤੇਰਾ ਸਿਮਰਨ ਕਰਦੇ ਆ। ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਤ ਕੁਰਬਾਨਾ ਜਾਉ, ਹੈ ਪਰਮਾਤਮਾ ਜਿਹੜੇ ਤੇਰਾ ਨਾਮ ਜਪਦੇ ਨੇ, ਇਸ ਵਾਸਤੇ ਉਹਨਾਂ ਤੋਂ ਮੈਂ ਸੈਂਕੜੇ ਵਾਰੀ ਕੁਰਬਾਨ ਜਾਂਦਾ ਹਾਂ। ਸਾਧੂਆਂ ਨੇ ਸੈਂਕੜੇ ਵਾਰੀ, ਇੱਕ ਵਾਰੀ ਨਹੀਂ ਸੈਂਕੜੇ ਵਾਰੀ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ, ਰਹਾਓ ਵਿਸਰਾਮ ਦੇ ਕੇ ਫਰਮਾਉਂਦੇ ਨੇ। ਹੁਣ ਸੱਚੇ ਪਾਤਸ਼ਾਹ ਦਾ ਦੱਸ ਦਿੱਤਾ ਵੀ ਪਰਮਾਤਮਾ ਦੇ ਸਿੰਘਾਸਣ ਤੇ ਕਿਉਂ ਨਹੀਂ ਇਹ ਪਹੁੰਚਦਾ, ਚੋਲਾ ਹੀ ਠੀਕ ਨਹੀਂ, ਚੋਲਾ ਰੰਗਿਆ ਹੀ ਠੀਕ ਨਹੀਂ ਹੈ, ਹੁਣ ਇਹ ਦੱਸੋ ਤੇ ਪ੍ਰਭੂ ਦੇ ਸਿੰਘਾਸਣ ਤੇ ਕਿਵੇਂ ਪਹੁੰਚ ਜਾਵੇ, ਕਿਹੜਾ ਰੰਗ ਹੈ, ਕਿਸ ਤਰ੍ਹਾਂ ਵਸਤਰ ਰੰਗਣਾ ਹੈ, ਰੰਗਰੇਜ ਕੌਣ ਹੈ, ਮੱਟੀ ਕਿਹੜੀ ਹੈ, ਤੇ ਚੋਲਾ ਪਰਮਾਤਮਾ ਨੂੰ ਜਿਹੜਾ ਭਾ ਜਾਵੇ, ਤੇ ਸੱਚੇ ਪਾਤਸ਼ਾਹ ਉਹ ਦੱਸੋ ਕਿਵੇਂ ਜੀਵਨ ਸਫਲਾ ਹੋ ਜਾਏ, ਕਿਵੇਂ ਪ੍ਰਭੂ ਦੀ ਦੁਨੀਆਂ ਵਿੱਚ ਪ੍ਰਵਾਨ ਹੋ ਜਾਈਏ। ਗੱਲ ਤਾਂ ਇਹੀ ਹੈ ਸਾਰਿਆਂ ਤੋਂ ਵੱਡੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ, ਕਿ ਜੇ ਰੱਬ ਦੀ ਦੁਨੀਆਂ 'ਚ ਨਿਗਾਹ ਵਿੱਚ ਹੀ ਨਾ ਆਏ ਸਾਡੀ ਕਿਸੇ ਨੇ ਗੱਲ ਨਹੀਂ ਉੱਥੇ ਪੁੱਛਣੀ। ਇੱਥੇ ਕਿੱਡਾ ਵੱਡਾ ਬੰਦਾ ਪ੍ਰਸਾਰੀ ਬਣ ਜਾਵੇ, ਕਿੰਨੀ ਉਪਮਾ ਕਰਾ ਲਵੇ, ਕਿੰਨੇ ਜਲੂਸ ਕਢਾ ਲਵੇ, ਕੁਛ ਨਹੀਂ ਬਣਨਾ ਜੇ ਰੱਬ ਨੂੰ ਨਹੀਂ ਪਾਉਂਦਾ। ਰੱਬ ਨੂੰ ਤਾਂ ਹੀ ਪਾਵੇ ਪਾਏਗਾ ਜੇ ਰੱਬ ਵਾਲੇ ਕੰਮ ਕਰੇਗਾ, ਇਸ ਵਾਸਤੇ ਫਿਰ ਹੀ ਉਸਨੂੰ ਚੰਗਾ ਲੱਗੇਗਾ। ਹੁਣ ਮਹਾਰਾਜ ਦੂਸਰੇ ਸਵਾਲ ਦਾ ਜਵਾਬ ਦਿੰਦੇ ਨੇ, ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੇਠ। ਮਹਾਰਾਜ ਕਹਿੰਦੇ ਕਾਇਆ ਰੰਗਣ, ਇਹ ਕਾਇਆ ਜਿਹੜੀ ਹੈ ਰੰਗਣ ਮੱਟੀ ਹੈ, ਰੰਗਣ ਸ਼ਬਦ ਵੀ ਕਾਇਆ ਸ਼ਬਦ ਇਸਤਰੀ ਲਿੰਗ ਨੇ ਦੋਵੇਂ, ਕਿਉਂਕਿ ਅਣਾਣੇ ਨੂੰ ਸਿਹਾਰੀ ਹੈ, ਹਿੰਦੀ ਵਿਆਕਰਨ ਅਨੁਸਾਰ ਸਿਹਾਰੀ ਬਿਹਾਰੀ ਬਣ ਜਾਂਦੀ ਹੈ ਰੰਗਣੀ। ਇਸ ਵਾਸਤੇ ਰੰਗਣੀ ਰੰਗਣ ਵਾਲੇ ਮੱਟੀ, ਇਹ ਕਾਇਆ ਦੇ ਦੇਹ ਰੰਗਣ ਵਾਲੀ ਮਿੱਟੀ ਜੇ ਥੀਏ ਥੀਏ ਹੋ ਜਾਵੇ। ਇਹ ਮੇਰੇ ਪਿਆਰੇ ਸੱਜਣਾ ਪਾਈਏ ਨਾਓ ਮਜੀਠ, ਇਹਦੇ ਵਿੱਚ ਨਾਮ ਦਾ ਮਜੀਠੀ ਰੰਗ ਪੈ ਜਾਵੇ। ਮਜੀਠੀ ਰੰਗ ਪੱਕਾ ਹੁੰਦਾ ਹੈ, ਬਸ ਉਹ ਨਹੀਂ ਲੈਂਦਾ। ਰੰਗਣ ਵਾਲਾ ਜੇ ਰੰਗੈ ਸਾਹਿਬ, ਤੇ ਜੇ ਕਰਕੇ ਮਾਲਕ ਪਰਮਾਤਮਾ ਰੰਗਣ ਵਾਲਾ ਹੈ ਗੁਰੂ ਰੰਗਰੇਜ, ਜੇ ਮੇਰਾ ਮਾਲਕ ਗੁਰੂ ਰੰਗਰੇਜ ਰੰਗਣ ਵਾਲਾ ਲਲਾਰੀ ਇਸ ਵਾਸਤੇ ਨੂੰ ਰੰਗ ਦੇਵੇ, ਐਸਾ ਰੰਗ ਨਾ ਡੇਟ, ਇਹੋ ਜਿਹਾ ਰੰਗ ਕੱਢ ਜਾਏਗਾ ਉਹ ਲਹਿੰਦਾ ਨਹੀਂ ਵੇਖੋਗੇ, ਲਏਗਾ ਨਹੀਂ ਪਰ ਰੰਗ ਦੇਵੇ। ਇਸ ਵਾਸਤੇ ਰੰਗਣ ਦੀ ਜਾਂਚ ਹੋਵੇ ਤੇ ਮੱਟੀ ਵੀ ਠੀਕ ਹੋਵੇ। ਜਦੋਂ ਸਤਿਗੁਰੂ ਮਾਸੀ ਵਾੜੇ ਵਿੱਚ ਗਏ, ਮਾਤਾ ਗੁਰਦੇਈ ਨੇ ਇੱਕ ਥਾਨ ਭੇਟਾ ਕੀਤਾ, ਬਿਰਸੀ ਅਨੰਦਪੁਰ ਸਾਹਿਬ ਨਹੀਂ ਜਾ ਸਕਦੀ ਸੀ, ਭਾਵਨਾ ਸੀ ਇੱਥੇ ਆਉਣ, ਥਾਨ ਭੇਟਾ ਕਰਨਾ, ਚੋਲਾ ਬਣਾਉਣ। ਸਤਿਗੁਰਾਂ ਨੇ ਰੰਗਰੇਜ਼ ਦੇ ਪਾਸ ਥਾਨ ਭੇਜਿਆ, ਇਹਨੂੰ ਰੰਗ ਦਿਓ ਨੀਲਾ ਵਸਤਰ, ਉੱਠ ਕੇ ਪੀਰ ਬਣ ਕੇ ਰੰਗਣਾ ਸੀ। ਜਦੋਂ ਉਹਨੇ ਮੱਟੀ ਨੂੰ ਵੇਖਿਆ, ਕਹਿੰਦਾ ਜੇ ਉੱਠੀ ਹੋਏ ਨੀ ਤਿੰਨ ਦਿਨ ਲੱਗਣਗੇ ਹੋਰ, ਫਿਰ ਰੰਗਿਆ ਜਾਏਗਾ। ਸਤਿਗੁਰਾਂ ਪਾਸ ਜਵਾਬ ਆ ਗਿਆ। ਮਹਾਰਾਜ ਕਹਿੰਦੇ ਉਹਨੂੰ ਕਹਦੇ ਰੰਗ ਉੱਠੀ ਹੋਈ ਆ, ਦੇਖ ਦੁਬਾਰਾ ਤੇ ਦੁਬਾਰਾ। ਸਤਸੰਗ ਜੀ ਮੱਟੀ ਵੇਖੀ ਤੇ ਉਹ ਤਾਂ ਛਾਲੇ ਮਾਰਗ ਦੀ ਉੱਠੀ ਹੋਈ, ਗੁਰੂ ਦਾ ਵਚਨ ਹੋ ਗਿਆ, ਵਸਤਰ ਰੰਗਿਆ ਗਿਆ। ਇਸ ਵਾਸਤੇ ਰੰਗਣ ਵਾਲਾ ਮਿਲ ਜਾਵੇ, ਰੰਗ ਚਾੜਨ ਵਾਲਾ, ਤੇ ਐਸਾ ਰੰਗ ਨਾਮ ਦਾ ਪੱਕਾ ਮਜੀਠੀ ਚਾੜ ਦਿੰਦਾ ਉਹ ਲੈਂਦਾ ਨਹੀਂ ਹੈ। ਵਸਤਰ ਫੜ ਜਾਵੇ ਤੇ ਸਤਸੰਗ ਜੀ ਰੰਗ ਨਹੀਂ ਲਏਗਾ। ਕਾਇਆ ਕਾਪਰ ਚੀਰ ਬਹੁਤ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਵਸਤਰ ਫੜ ਜਾਏ ਨਹੀਂ ਰੰਗ ਉਤਰਦਾ, ਨਹੀਂ ਰੰਗ ਲੈਂਦਾ। ਦਿਆਲੇ ਨੂੰ ਕਹਿ ਦਿੱਤਾ ਸੀ ਕਿ ਤੂੰ ਮੋਹਰਾਂ ਲੈ ਲਾ, ਤੂੰ ਨਵਾਬ ਤੈਨੂੰ ਬਣਾ ਦਿੰਦੇ ਆ, ਹੋਰ ਚੀਜ਼ਾਂ ਲੈ ਲਾ, ਕਹਿੰਦਾ ਨਹੀਂ ਇਹ ਰੰਗ ਨਹੀਂ ਮੇਰੇ ਚੜ੍ਹਨਾ ਹੈ, ਬਸ ਗੁਰੂ ਦਾ ਚੜ੍ਹਿਆ ਹੋਇਆ ਹੈ। ਕਹਿਣ ਲੱਗੇ ਕਿ ਲਾ ਸਕਦੇ, ਕਹਿੰਦਾ ਲਾ ਕੇ ਵੇਖ ਲਓ। ਇਹ ਸਤਸੰਗ ਜੀ ਉਬਾਲਿਆ ਗਿਆ ਦੇਗੇ ਵਿੱਚ, ਤੇ ਸਤਸੰਗ ਜੀ ਰੰਗ ਨਹੀਂ ਲੈ ਸਕਿਆ। ਸੁਖਮਨੀ ਸਾਹਿਬ ਦਾ ਪਾਠ ਉਸੇ ਤਰ੍ਹਾਂ ਕਰਦੇ ਹੈ, ਇਸ ਵਾਸਤੇ ਲਹਿੰਦਾ ਨਹੀਂ ਵੇਖੋਗੇ ਤੁਸੀਂ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਨਾ ਕਹਿ ਪਾਸ, ਇਹ ਮੇਰੇ ਪਿਆਰੇ ਜਿਨ੍ਹਾਂ ਦੇ ਚੋਲੇ ਨਾਮ ਰੰਗ ਵਿੱਚ ਰੰਗੇ ਗਏ ਤੇ ਮਜੀਠੀ ਰੰਗ ਵਿੱਚ ਨਾਮ ਦੇ ਰੰਗੇ ਗਏ, ਤੇ ਉਹਨਾਂ ਦੇ ਪਾਸ ਹੀ ਪਤੀ ਹੈ ਵਾਹਿਗੁਰੂ, ਹਮੇਸ਼ਾ ਹੀ ਨੇੜੇ ਹੈ, ਹਮੇਸ਼ਾ ਹੀ ਅੰਗ ਸੰਗ ਹੈ। ਤੋੜਤ ਨਾ ਕੀ ਜੇ ਮਿਲੈ ਜੀ ਕੋ ਨਾਨਕੀ ਅਰਦਾਸ, ਇਹ ਮੇਰੇ ਪਿਆਰੇ ਜੀ ਐਸੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਜੇ ਤੋੜ ਮਿਲ ਜਾਵੇ, ਬਸ ਨਾਨਕ ਦੀ ਤਾਂ ਇਹੀ ਅਰਦਾਸ ਹੈ, ਇਹੀ ਬੇਨਤੀ ਹੈ। ਤੇ ਜਿਹਨਾਂ ਨੂੰ ਐਸਾ ਚੋਲਾ ਰੰਗਿਆ ਗਿਆ ਉਹਨਾਂ ਦੀ ਤੋੜ ਮਿਲ ਜਾਏ, ਸ਼ਰਧਾ ਮਿਲ ਜਾਏ, ਪ੍ਰੀਤੀ ਮਿਲ ਜਾਵੇ। ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਆਪੇ ਪਰਮਾਤਮਾ ਸਾਰਿਆਂ ਨੂੰ ਸਾਜਣ ਵਾਲਾ ਹੈ, ਆਪ ਹੀ ਸਾਰਿਆਂ ਨੂੰ ਰੰਗਣ ਵਾਲਾ ਹੈ। ਆਪੇ ਨਜ਼ਰ ਕਰੇ ਤੇ ਆਪ ਹੀ ਕਿਰਪਾ ਦੀ ਦ੍ਰਿਸ਼ਟੀ ਕਰਨ ਵਾਲਾ ਹੈ। ਨਾਨਕ ਕਾਮਣ ਕੰਤੈ ਭਾਵੈ, ਕਾਮਣ ਇਸਤਰੀ ਨੂੰ ਕਹਿੰਦੇ ਨੇ। ਇਸਤਰੀ ਕੌਣ ਹੈ? ਜੋ ਰੱਬ ਦੀ ਪਤੀ ਪਰਮਾਤਮਾ ਦੀ ਤਰਫ ਤੁਰਿਆ ਹੋਇਆ ਜਗਿਆਸੂ ਹੈ ਉਹਨੂੰ ਇਸਤਰੀ ਕਹਿੰਦੇ ਆ। ਰੱਬ ਦੀ ਤਰਫ ਚੱਲ ਪਿਆ, ਰੱਬ ਅਜੇ ਨਹੀਂ ਮਿਲਿਆ ਹੈ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਉਹ ਜਿਹੜਾ ਜਗਿਆਸੂ ਹੈ, ਨਾਨਕ ਕਾਮਣ ਕੰਤ ਹੈ ਭਾਵ ਹੈ, ਉਹ ਜੀਵ ਰੂਪੀ ਇਸਤਰੀ ਤੇ ਕੰਤ ਵਾਹਿਗੁਰੂ ਪਰਮੇਸ਼ਵਰ ਪਤੀ ਨੂੰ ਭਾ ਜਾਂਦੀ ਹੈ। ਆਪੇ ਹੀ ਰਾਵੇ, ਆਪ ਹੀ ਉਸਨੂੰ ਆਪਣੇ ਵਿੱਚ ਰਾਵੇ ਕਿ ਅਭੇਦ ਕਰ ਲੈਂਦਾ ਵਾਹਿਗੁਰੂ, ਜਿਸ ਦਾ ਚੋਲਾ ਮਾਨਸਿਕ ਮੰਡਲ ਨਾਮ ਦੇ ਮਜੀਠੀ ਰੰਗ ਵਿੱਚ ਰੰਗਿਆ ਗਿਆ ਹੈ। ਇਹ ਨੇ ਸਤਸੰਗ ਜੀ ਅੱਜ ਦੇ ਸ਼ਬਦ ਦੇ ਵਿਚਾਰ ਤੇ ਉਪਦੇਸ਼। ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਸਤਸੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਛਰਨ ਵਿੱਚ ਸਰੋਤਾ ਬਣ ਕੇ ਸ੍ਰੀ ਆਸਾ ਜੀ ਦੀਵਾਸ ਦੇ ਕੀਰਤਨ ਸਰਵਣ ਕੀਤੇ ਨੇ। ਵਾਹਿਗੁਰੂ ਨਿਰੰਕਾਰ ਅੰਤਜਾਮੀ ਜੀ ਨੇ ਆਪਣੇ ਦਸ ਰੂਪ ਧਾਰਨ ਕਰਕੇ ਸਰਵ ਜੀਆਂ ਦੀ ਕਲਿਆਣ ਕਰਨ ਵਾਸਤੇ ਜਿੱਥੇ ਬੇਅੰਤ ਪਾਤਰ ਕੀਤੇ ਨੇ ਉੱਥੇ ਨਾਲ ਨਾਲ ਸਾਡਾ ਭਲਾ ਕਰਨ ਵਾਸਤੇ ਇਹ ਅੰਮ੍ਰਿਤ ਰੂਪ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਸ੍ਰੀ ਮੁਖ ਬਾਗ ਸ਼ਬਦ ਜੋ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਆਪਾਂ ਕਰਨੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਕੀ ਸੰਦੇਸ਼ ਤੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਮੇਰੇ ਰਾਮ ਅਰਜਨ ਆਰੋਗ ਭਏ ਗੁਰਵਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਨਕੇ ਹੋਮੈ ਰੋਗ ਗਏ। ਇਹ ਸ਼ਬਦ ਦੇ ਰਹਾਉ ਦੀ ਪੰਕਤੀ ਹੈ। ਇਸ ਸ਼ਬਦ ਦੇ ਵਿੱਚ ਇਸ ਸ਼ਬਦ ਦਾ ਇਸ ਪੰਕਤੀ ਵਿੱਚ ਕੇਂਦਰੀ ਭਾਵ ਹੈ, ਸ਼ਬਦ ਦਾ ਸਿਧਾਂਤ ਹੈ ਇਸ ਪੰਕਤੀ ਦੇ ਅੰਦਰ, ਔਰ ਬਾਕੀ ਸਾਰੇ ਸ਼ਬਦ ਦੇ ਅੰਦਰ ਇਸਦੀ ਵਿਆਖਿਆ ਹੈ। ਇਹ ਮੇਰੇ ਰਾਮ ਹਰਜਨ ਆਰੋਗ ਪਏ ਤੇ ਇਹ ਮੇਰੇ ਰਾਮ ਦੇ ਪਿਆਰੇ ਹੇ ਭਾਈ ਹਰਜਨ ਆਰੋਗ ਪਏ, ਜੋ ਹਰੀ ਦੇ ਜਨ ਨੇ ਦਾਸ ਬਣ ਗਏ ਸੇਵਕ ਬਣ ਗਏ ਉਹ ਆਰੋਗ ਹੋ ਗਏ ਨੇ। ਆਰੋਗ ਦਾ ਅਰਥ ਆ ਨਿਰੋਗ ਹੋ ਗਏ, ਨਿਰੋਗ ਦਾ ਅਰਥ ਹੈ ਉਹ ਤੰਦਰੁਸਤ ਹੋ ਗਏ, ਉਹਨਾਂ ਦੇ ਰੋਗ ਟੁੱਟ ਗਏ ਨੇ, ਉਹਨਾਂ ਨੂੰ ਤੰਦਰੁਸਤੀ ਮਿਲ ਗਈ ਹੈ, ਸਵਸਥਾ ਵੀ ਮਿਲ ਗਈ ਹੈ। ਪਰ ਸਤ ਸੰਗਤ ਜੀ ਕਿਸ ਢੰਗ ਨਾਲ ਅਗਲੀ ਪੰਕਤੀ ਸਪਸ਼ਟ ਕਰਦੇ ਨੇ, ਗੁਰਵਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤੇ ਗੁਰਾਂ ਦੇ ਵਚਨਾਂ ਦੁਆਰਾ ਭਾਵ ਕਿ ਗੁਰਾਂ ਦੇ ਉਪਦੇਸ਼ ਦੁਆਰਾ, ਗੁਰੂ ਤੋਂ ਉਪਦੇਸ਼ ਲੈ ਕੇ ਜਿਨ੍ਹਾਂ ਨੇ ਮੇਰੇ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ, ਦੀਕਸ਼ਿਤ ਮੰਤਰ ਲੈ ਕੇ, ਜਿਸ ਤਰ੍ਹਾਂ ਸਿੱਖ ਧਰਮ ਦੇ ਅੰਦਰ ਖਾਲਸਾ ਪੰਥ ਵਿੱਚ ਕਿਸੇ ਨੇ ਦੀਕਸ਼ਿਤ ਹੋਣਾ ਹੈ ਉਹ ਪੰਜਾਂ ਸਿੰਘਾਂ ਦੇ ਪਾਸੋਂ ਖੰਡੇ ਵਾਟੇ ਅੰਮ੍ਰਿਤ ਛਕੇ, ਉਹ ਪੰਜ ਗੁਰੂ ਦਾ ਰੂਪ ਨੇ ਉਸ ਸਮੇਂ, ਖਾਲਸਾ ਮੇਰੋ ਰੂਪ ਹੈ ਖਾਸ, ਰਹਿਤ ਸਹਿਤ ਜੈ ਪੰਚੋਂ ਮਿਲੈ, ਮਨ ਸਰੂਪ ਜੈ ਦੇਖੋ ਭਲੈ, ਉਹ ਗੁਰੂ ਦਾ ਸਰੂਪ ਨੇ ਪੰਜ। ਤੇ ਅੰਮ੍ਰਿਤ ਛਕ ਕੇ ਜੋ ਉਹਨਾਂ ਤੋਂ ਮਿਲਿਆ ਉਪਦੇਸ਼ ਹੈ, ਗੁਰੂ ਦਾ ਉਪਦੇਸ਼ ਹੈ, ਉਹ ਇੱਕ ਸੇਵਾ ਕਰਦੇ ਨੇ, ਇਸ ਵਾਸਤੇ ਉਪਦੇਸ਼ ਗੁਰੂ ਦਾ ਹੈ। ਤੇ ਉਹ ਜੋ ਉਪਦੇਸ਼ ਹੈ ਮੂਲ ਮੰਤਰ ਦੇ ਰੂਪ ਦੇ ਅੰਦਰ, ਬੁਨਿਆਦੀ ਮੰਤਰ ਮੂਲ ਮੰਤਰ ਤੇ ਗੁਰਮੰਤਰ ਦੇ ਰੂਪ ਵਿੱਚ, ਉਸਨੂੰ ਸਤਸੰਗ ਜੀ ਜਪਣਾ ਹੈ। ਸਾਡਾ ਜਿਹੜਾ ਇਹ ਮਿਲਿਆ ਹੋਇਆ ਮਨੁੱਖ ਦਾ ਜਨਮ ਹੈ, ਅਸੀਂ ਕੁਝ ਤਨ ਹਾਂ ਤੇ ਕੁਝ ਅਸੀਂ ਮਨ ਹਾਂ, ਕੁਝ ਅਸੀਂ ਸਥੂਲ ਸਰੀਰ ਹਾਂ, ਕੁਝ ਅਸੀਂ ਸੂਖਸ਼ਮ ਸਰੀਰ ਹਾਂ, ਅਸੀਂ ਸਿਰਫ ਤਨ ਹੀ ਨਹੀਂ ਕੁਝ ਮਨ ਵੀ ਹਾਂ, ਅਸੀਂ ਸਿਰਫ ਮਨ ਹੀ ਨਹੀਂ ਕੁਝ ਤਨ ਵੀ ਹਾਂ। ਸਰੀਰ ਦੇ ਆਪਣੇ ਰੋਗ ਨੇ ਔਰ ਸਤ ਸੰਗਤ ਜੀ ਮਨ ਦੇ ਆਪਣੇ ਰੋਗ ਨੇ, ਤਨ ਦੇ ਆਪਣੇ ਰੋਗ ਨੇ, ਮਨ ਦੇ ਆਪਣੇ ਰੋਗ ਹਨ। ਸਥੂਲ ਸਰੀਰ ਦੇ ਆਪਣੇ ਰੋਗ ਨੇ, ਸੂਖਸ਼ਮ ਸਰੀਰ ਦੇ ਆਪਣੇ ਰੋਗ ਨੇ, ਪਰ ਰੋਗ ਦੋਹਾਂ ਦੇ ਵਿੱਚ ਹੀ ਮੌਜੂਦ ਨੇ। ਸਰੀਰ ਦੇ ਵੀ ਰੋਗ ਨੇ, ਸਰੀਰ ਦੀਆਂ ਕਿਰਤਾਂ ਵਿਗੜਦੀਆਂ ਨੇ, ਉੱਥੋਂ ਰੋਗ ਪੈਦਾ ਹੁੰਦੇ ਆ। ਬਾਏ ਪਿੱਤ ਕਫ ਰੁਦਰ ਵਿਗਾੜ, ਬਾਈ ਦਾ ਤੱਤ ਵਰ ਜਾਣਾ, ਉੱਥੋਂ ਸਤ ਸੰਗਤ ਜੀ ਰੋਗ ਪੈਦਾ ਹੁੰਦੇ, ਕੁਝ ਬਾਈ ਦੇ ਰੋਗ ਨੇ ਤੇ ਬਾਏ। ਤੇ ਇਸੇ ਤਰ੍ਹਾਂ ਪਿੱਤ ਪਿੱਤ ਗਰਮੀ ਦਾ ਸੁਭਾਵ ਵਰ ਜਾਣਾ ਸਰੀਰ ਵਿੱਚ, ਜਿਹਦੇ ਅੰਦਰ ਇਹ ਸਤ ਸੰਗਤ ਜੀ ਸੁਭਾਵ ਵਰ ਜਾਏ ਉਹਨੂੰ ਬਾਹਰਲੇ ਪੇ ਠੰਡ ਕੁਝ ਨਹੀਂ ਕਰਦੀ ਹੈ। ਤੇ ਚਾਹੇ ਸਰਦੀ ਦੀ ਰੁੱਤ ਵੀ ਹੋਵੇ, ਚੰਦਰਮਾ ਦੀਆਂ ਠੰਡੀਆਂ ਕਿਰਨਾਂ ਵੀ ਹੋਣ, ਚਾਹੇ ਬਾਵਨ ਚੰਦਨ ਦੀ ਲੇਪ ਵੀ ਉਸਨੂੰ ਕਰਦੇ ਹੋ, ਪਰ ਅੰਦਰ ਗਰਮੀ ਦਾ ਤੱਤ ਵਧ ਗਿਆ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਠੀ ਖਾਣ, ਇਹ ਤੱਤ ਵਧ ਜਾਂਦਾ ਹੈ ਸਰੀਰ ਵਿੱਚ, ਪਿੱਤੀ ਦਾ ਗਰਮੀ ਦਾ। ਬਾਏ ਪਿੱਤ ਕਫ, ਇਹ ਕਫ ਹੋ ਜਾਣੀ ਬਲਗਮ ਹਰੇਸ਼ਾ ਜਿਨ ਕਹਿੰਦੇ ਨੇ। ਤੇ ਚੌਥਾ ਹੈ ਰੁਦਰ ਵਿਗਾੜ, ਰੁਦਰ ਖੂਨ ਵਿੱਚ ਵਿਗਾੜ ਆ ਜਾਣਾ। ਇਸ ਵਾਸਤੇ ਕੁਝ ਰੋਗ ਖੂਨ ਦੇ ਨੇ, ਇਸ ਵਾਸਤੇ ਖੂਨ ਨੂੰ ਟੈਸਟ ਕੀਤਾ ਜਾਂਦਾ, ਉਹਦੇ 'ਚ ਪਤਾ ਲੱਗ ਜਾਂਦਾ ਕਿਹੜਾ ਰੋਗ ਹੈ। ਇਹ ਚਾਰ ਸਾਡੇ ਸਰੀਰ ਦੀਆਂ ਕਿਰਤਾਂ ਨੇ ਆਯੁਰਵੈਦਿਕ ਦੇ ਢੰਗ ਦੇ ਅਨੁਸਾਰ, ਕਿਉਂਕਿ ਵੱਖਰੇ ਵੱਖਰੇ ਤਰੱਕੀ ਕੀਤੇ ਆ। ਆਯੁਰਵੈਦਿਕ ਜਿਹੜਾ ਹੈ ਇਹ ਵਿਦਾਂ ਦੀ ਵਿੱਦਿਆ ਹੈ ਇਸ ਵਾਸਤੇ, ਔਰ ਇਸੇ ਤਰ੍ਹਾਂ ਯੂਨਾਨੀ ਸੀ, ਯੂਨਾਨ ਦੇ ਵਿੱਚੋਂ ਨਿਕਲੇ। ਆਯੁਰਵੈਦਿਕ ਦਾ ਢੰਗ ਹਿੰਦੁਸਤਾਨ ਦਾ ਹੈ, ਭਾਰਤ ਦਾ ਹੈ, ਰਿਸ਼ੀਆਂ ਮੁਨੀਆਂ ਦਾ ਹੈ, ਜੜੀਆਂ ਬੂਟੀਆਂ ਨਾਲ ਰੋਗਾਂ ਨੂੰ ਦੂਰ ਕਰਨਾ। ਇਸ ਤੋਂ ਪਹਿਲਾਂ ਵੀ ਸਨ, ਜਿਵੇਂ ਅੱਕੂ ਪ੍ਰੈਸ਼ਰ, ਅੱਕੂ ਕੈਂਚਰ, ਇਸ ਢੰਗ ਨਾਲ ਵੀ ਰੋਗ ਮਿਲਦੇ ਸੀ। ਇੱਕ ਐਸਾ ਵੀ ਸਿਸਟਮ ਸੀ, ਮੰਤਰਾਂ ਨਾਲ ਵੀ ਰੋਗ ਮਿਲਦੇ ਸੀ, ਮੰਤਰ ਜਪਣਾ ਅਤੇ ਰੋਗ ਮਿਲ ਦੇਣਾ। ਜਿਵੇਂ ਦਾੜ ਦੁਖਦੀ ਆ, ਮੰਤਰ ਪੜ੍ਹਦੇ ਹੋ ਦੁੱਖੋਂ ਹਟ ਗਏ, ਸੱਪ ਲੜ ਗਿਆ ਹੈ ਮੰਤਰ ਪੜ੍ਹੋ ਬਿਸ ਦੂਰ ਹੋ ਗਏ, ਤੂਹਾਂ ਲੜ ਗਿਆ ਹੈ ਮੰਤਰ ਪੜ੍ਹੋ ਬਿਸ ਦੂਰ ਹੋ ਗਏ, ਵਿਸ਼ੂ ਲੜਿਆ ਹੈ ਮੰਤਰ ਪੜ੍ਹੋ ਬਿਸ ਦੂਰ ਹੋ ਗਏ। ਕੁਝ ਰੋਗ ਐਸੇ ਸਨ ਜਿਹੜੇ ਮੰਤਰਾਂ ਨਾਲ ਵੀ ਦੂਰ ਹੁੰਦੇ ਸੀ, ਇਸ ਤਰ੍ਹਾਂ ਦਾ ਵੀ ਸਿਸਟਮ ਸੀ। ਅੱਕੂ ਪ੍ਰੈਸ਼ਰ, ਅੱਕੂ ਪੈਂਚਰ, ਇਹ ਜਿਹੜਾ ਸਿਸਟਮ ਚਾਈਨਾ ਵਿੱਚ ਗਿਆ, ਹਿੰਦੁਸਤਾਨ ਤੋਂ ਨਿਕਲਿਆ ਹੈ ਔਰ ਇੱਥੋਂ ਉੱਤਰ ਗਿਆ ਹੈ। ਔਰ ਇਸੇ ਤਰ੍ਹਾਂ ਯੂਨਾਨੀ ਹੈ, ਇਹ ਗ੍ਰੀਸ ਦਾ ਸਿਸਟਮ ਹੈ ਜਿਹਨੂੰ ਹਕੀਮੀ ਕਹਿੰਦੇ ਸੀ, ਔਰ ਰੋਗ ਆਪਣੇ ਯੂਨਾਨ ਵਿੱਚੋਂ ਗ੍ਰੀਸ ਵਿੱਚੋਂ ਗਿਆ ਹੈ। ਆਯੁਰਵੈਦਿਕ ਭਾਰਤ ਦੇ ਰਿਸ਼ੀਆਂ ਮੁਨੀਆਂ ਦਾ ਸਤਸੰਗ ਜੀ ਢੰਗ ਹੈ, ਚੌਥਾ ਵੇਦ ਜਿਹੜਾ, ਔਰ ਉਹਦੇ ਵਿੱਚੋਂ ਨਿਕਲੀ ਹੋਈ ਇਹ ਵਿੱਦਿਆ ਹੈ। ਇਸ ਵਾਸਤੇ ਸ਼ਾਮ ਵੇਦ ਹੈ, ਰਿਗ ਹੈ, ਜੁਜਰ ਹੈ, ਥਰਵਣ ਹੈ। ਔਰ ਇੱਥੇ ਹੀ ਵਸ ਨਹੀਂ, ਗਾਂ ਇਸ ਤੋਂ ਹੋਰ ਲੋਕਾਂ ਨੇ ਸਤਸੰਗ ਦੀ ਤਰੱਕੀ ਕਰ ਲਈ ਅਤੇ ਹੋਮਿਓਪੈਥੀ ਆ ਗਈ। ਇਹ ਜਰਮਨ ਤੋਂ ਨਿਕਲਿਆ ਸਾਰਾ ਸਿਸਟਮ, ਐਲੋਪੈਥੀ ਅਮੈਰੀਕਾ ਦਾ ਹੈ, ਵੱਖਰਾ ਵੱਖਰਾ ਜਿਵੇਂ ਢੰਗ ਤਰੱਕੀ ਕੀਤੀ ਕਿਸੇ ਨੇ। ਮੈਂ ਇਸ ਵਾਸਤੇ ਬਹੁਤਾ ਨਾ ਜਾਵਾਂ, ਜੋ ਕਹਿਣਾ ਚਾਹੁੰਦਾ ਉਹ ਤੁਹਾਡੇ ਸਾਹਮਣੇ ਰੱਖਾਂ। ਇਸ ਵਾਸਤੇ ਸਰੀਰ ਦੀਆਂ ਕਿਰਤਾਂ ਵਿਗੜਦੀਆਂ ਤਾਂ ਰੋਗ ਪੈਦਾ ਹੁੰਦੇ ਆ, ਅਤੇ ਫਿਰ ਰੋਗ ਦਾ ਨਿਦਾਨ ਕਾਰਨ ਜਿਹੜਾ ਹੈ ਲੱਭਿਆ ਜਾਂਦਾ, ਅਤੇ ਰੋਗ ਦਾ ਕਾਰਨ ਕੀ ਹੈ ਅਤੇ ਫਿਰ ਉਹਦੇ ਅਨੁਸਾਰ ਇਲਾਜ ਕੀਤਾ ਜਾਂਦਾ। ਅਤੇ ਜਿਸ ਨੂੰ ਸਤਸੰਗ ਜੀ ਕਾਰਨ ਦਾ ਪਤਾ ਨਹੀਂ, ਉਹ ਇਲਾਜ ਨਹੀਂ ਕਰ ਸਕਦਾ। ਗੁਰਬਾਣੀ ਦੇ ਬੋਲ ਨੇ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ। ਜਿਹੜਾ ਰੋਗ ਵੀ ਬੁੱਝੇ ਅਤੇ ਦਵਾਈ ਵੀ ਬੁੱਝੇ, ਕਾਰਨ ਵੀ ਬੁੱਝੇ ਕਿ ਕਿੱਥੋਂ ਰੋਗ ਪੈਦਾ ਹੋਇਆ, ਇਹਦਾ ਕਾਰਨ ਕੀ ਹੈ, ਇਸ ਵਾਸਤੇ ਉਹ ਸਿਆਣਾ ਵੈਦ ਹੈ। ਕੁਝ ਸਾਡੇ ਮਨ ਦੇ ਰੋਗ ਨੇ, ਕੁਝ ਸਾਡੇ ਤਨ ਦੇ ਰੋਗ ਨੇ। ਤਨ ਦੇ ਰੋਗਾਂ ਵਾਸਤੇ ਦਵਾਈਆਂ ਨੇ, ਜੜੀਆਂ ਬੂਟੀਆਂ ਨੇ, ਸਤਸੰਗ ਜੀ ਉਹਨਾਂ ਨੂੰ ਘੋਲ ਕੇ, ਰਗੜ ਕੇ ਪਿਆਉਂਦੇ ਨੇ, ਰਸ ਕੱਢ ਕੇ ਪਿਆਉਂਦੇ ਨੇ। ਚੱਲਦਾ ਤਾਂ ਜੜੀਆਂ ਬੂਟੀਆਂ ਦਾ ਸਿਸਟਮ ਹੈ ਸਾਰਾ, ਉਹ ਸਾਰੀਆਂ ਨੂੰ ਰਗੜਦੇ ਸੀ ਅਤੇ ਹੋਮਿਓਪੈਥੀ ਵਾਲੇ ਉਹਨਾਂ ਦਾ ਰਸ ਕੱਢ ਲਏ, ਰਸ ਕੱਢ ਕੇ ਉਹਨਾਂ ਨੇ ਸ਼ੂਗਰ ਦੀਆਂ ਗੋਲੀਆਂ ਦੇ ਰਸ ਪਾਉਂਦੇ, ਛਿੜਕ ਦਿੰਦੇ ਆ, ਫੜਾਉਂਦੇ ਆ, ਕਹਿੰਦੇ ਚੂਸ ਲਿਓ ਦੋ ਗੋਲੀਆਂ ਚਾਰ ਗੋਲੀਆਂ। ਕਾਰਨ ਕਿ ਜਿਹੜੇ ਐਲੋਪੈਥੀ ਆਪਣੇ ਹੋਮਿਓਪੈਥੀ ਵਾਲੇ, ਉਹ ਕਹਿੰਦੇ ਸਾਰੇ ਸਰੀਰ ਦੇ ਜਿਹੜੇ ਤੰਤੂ ਨੇ ਨਾ ਉਹ ਜਵਾਨ ਦੇ ਉੱਤੇ ਨੇ, ਇੱਕਦਮ ਤੁਸੀਂ ਉਹ ਗੋਲੀਆਂ ਉਹਨਾਂ ਦੀ ਦਵਾਈ ਦੀਆਂ ਖਾਓ, ਇੱਕਦਮ ਸਾਰੇ ਸਰੀਰ ਵਿੱਚ ਅਸਰ ਕਰਨਗੀਆਂ। ਉਹ ਮੰਨਦੇ ਨੇ ਜਵਾਨ ਤੇ ਸਾਰੇ ਤੰਤੂ ਨੇ, ਸਰੀਰ ਦੇ ਜਿਤਨੇ ਵੀ ਆ, ਪਰ ਜਵਾਨ ਤੇ ਚੂਸੋ ਇੱਕਦਮ ਅਸਰ ਹੋਏਗਾ, ਕੋਈ ਵੀ ਰੋਗ ਹੋਵੇ। ਉਹਨਾਂ ਦਾ ਇਸ ਤਰ੍ਹਾਂ ਦਾ ਸਿਸਟਮ ਹੈ। ਇਸ ਵਾਸਤੇ ਕਹਿਣ ਤੋਂ ਭਾਵ ਕੁਝ ਤਨ ਦੇ ਰੋਗ, ਕੁਝ ਮਨ ਦੇ ਰੋਗ। ਤਨ ਦੇ ਰੋਗਾਂ ਵਾਸਤੇ ਦਵਾਈਆਂ ਨੇ, ਜੜੀਆਂ ਨੇ, ਬੂਟੀਆਂ ਨੇ, ਅਤੇ ਮਨ ਦੇ ਰੋਗਾਂ ਵਾਸਤੇ ਸਤਸੰਗ ਦੀ ਜੜੀਆਂ ਬੂਟੀਆਂ ਨਹੀਂ ਕੰਮ ਕਰਦੀਆਂ, ਕਿਉਂਕਿ ਉੱਥੇ ਤਾਂ ਹੀ ਪਹੁੰਚ ਨਹੀਂ ਹੈ। ਮਨ ਸੂਖਸ਼ਮ ਹੈ, ਮਾਨਸਿਕ ਮੰਡਲ ਸੂਖਸ਼ਮ ਹੈ, ਅਤੇ ਸੂਖਸ਼ਮ ਦਾ ਸੂਖਸ਼ਮ ਨਾਲ ਸੰਬੰਧ ਜੁੜ ਸਕਦਾ ਹੈ। ਸਤੂਰ ਅਤੇ ਸੂਖਸ਼ਮ ਦਾ ਸੰਬੰਧ ਜੁੜਨਾ ਜਿਹੜਾ ਉਹ ਬਹੁਤ ਔਖਾ ਹੈ, ਅਤੇ ਉਹਦੇ ਵਾਸਤੇ ਸਤਸੰਗ ਜੀ, ਉਹਦੇ ਵਿੱਚ ਮਾਨਸਿਕ ਮੰਡਲ ਵਿੱਚ ਹੋਮੈ ਹੈ, ਅਗਿਆਨ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਸ਼ਬਦ ਹੈ, ਸਪਰਸ਼ ਹੈ, ਰੂਪ ਹੈ, ਰਸ ਹੈ, ਗੰਧ ਹੈ, ਈਰਖਾ ਜਲਸ ਹੈ, ਵਕੀਲੀ ਹੈ, ਚੁਗਲੀ ਹੈ, ਨਿੰਦਿਆ ਹੈ, ਆਲਸ ਹੈ, ਦਲਿੱਦਰਤਾ ਹੈ, ਇਹ ਸਾਰੇ ਮਨ ਦੇ ਰੋਗ ਆ। ਗੱਜ ਕੇ ਆਖੋ ਸਤਨਾਮ ਸ੍ਰੀ ਹਰਿ, ਇਹ ਮਨ ਦੇ ਰੋਗ ਨੇ। ਔਰ ਸਤਸੰਗ ਜੇ ਕੁਝ ਤੰਦੇ ਰੋਗ, ਕੁਝ ਮਨ ਦੇ ਰੋਗ। ਕਈ ਵਾਰੀ ਰੋਗ ਮਨ ਵਿੱਚ ਹੁੰਦਾ ਹੈ, ਤੇ ਬੰਦਾ ਤਨ ਵਿੱਚ ਭਾਲਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੀ ਅਵਸਥਾ ਵਿੱਚ ਟੇਕੇ ਹੋਏ ਨੇ, ਬਹੁਤੀ ਗੱਲ ਨਹੀਂ ਕਰਦੇ, ਬਹੁਤੇ ਬਚਨ ਬਿਲਾਸ ਨਹੀਂ ਕਰਦੇ। ਖਾਣਾ ਪੀਣਾ ਵੀ ਸੀਮਤ ਹੈ, ਬਚਨ ਬਿਲਾਸ ਵੀ ਸੀਮਤ ਹੈ, ਅਕਾਂਤ ਭਾਲਦੇ ਨੇ ਤੇ ਔਰ ਸਾਧਨਾ ਵਿੱਚ ਬਹੁਤ ਲਵਲੀਨ ਨੇ। ਜਿਹੜਾ ਸਾਧਨਾ ਵਿੱਚ ਲਵਲੀਨ ਹੋਏਗਾ ਉਹਦਾ ਸਰੀਰ ਕ੍ਰਿਸ਼ ਹੋ ਜਾਏਗਾ, ਉਹਦਾ ਖਾਣਾ ਪੀਣਾ ਘੱਟ ਜਾਵੇਗਾ, ਇਸ ਵਾਸਤੇ ਪੀਲਾਪਨ ਵੀ ਆ ਜਾਏਗਾ, ਨੇਤਰ ਵੀ ਤਰ ਹੋ ਜਾਣਗੇ। ਇਸ ਵਾਸਤੇ ਬਹੁਤ ਸਾਰੀਆਂ ਨੌ ਨਿਸ਼ਾਨੀਆਂ ਲਿਖੀਆਂ ਨੇ ਭਾਈ ਨੰਦ ਲਾਲ ਜੀ ਨੇ, ਆਸ ਕਰ ਦੋ, ਰੰਗ ਜਰ ਦੋ, ਚਸ਼ਮ ਕਰ, ਠੰਡੇ ਸਾਹ ਆਉਣਗੇ, ਰੰਗ ਪੀਲਾ ਪੈ ਜਾਏਗਾ, ਨੇਤਰ ਸਾਹ ਸੰਜੀ ਸਬਜ਼ ਹੋ ਜਾਣਗੇ ਪਾਣੀ ਨਾਲ, ਮੈਂ ਨੀਰ ਬਹਿ ਬਹਿ ਚੱਲਿਆ ਜਿਓ, ਤੇ ਇੰਤਜ਼ਾਰੀ ਬੇਕਰਾਰੇ ਬਹੁਤ ਇੰਤਜ਼ਾਰੀ ਰਹਿ ਗਈ, ਤੇ ਕੰਮ ਗੁਪਤ ਨੋ ਕੰਮ ਖੁਰਦ ਨੋ। ਇਸ ਵਾਸਤੇ ਉਹਦਾ ਸਤਸੰਗ ਜੀ ਗੱਲਬਾਤ ਜਿਹੜੀ ਗੁਪਤ ਨੂੰ ਉਹ ਵੀ ਥੋੜ੍ਹੀ ਹੋ ਜਾਏਗੀ, ਖੁਰਦ ਨੂੰ ਉਸਦਾ ਖਾਣਾ ਵੀ ਘੱਟ ਹੋ ਜਾਏਗਾ ਤੇ ਸੌਣਾ ਉਸਦਾ ਹਰਾਮ ਹੋ ਜਾਏਗਾ। ਇਹ ਅਧਿਆਤਮਵਾਦੀ ਸਿਮਰਨ ਵਾਲੇ ਮਨੁੱਖ ਦੀਆਂ ਨਿਸ਼ਾਨੀਆਂ ਔਰ ਐਸੀ ਅਵਸਥਾ ਗੁਰੂ ਨਾਨਕ ਦੇਵ ਦੀ ਸੰਬੰਧੀਆਂ ਨੇ, ਗੋਪੀਆਂ ਨੇ ਬਾਬਾ ਕਾਲੂ ਜੀ ਨੂੰ ਆ ਕੇ ਆਖਿਆ ਵੀ ਕੋਈ ਤੇਰਾ ਮੁੰਡਾ ਤੂੰ ਇਹਦਾ ਹੀ ਨਹੀਂ ਇਲਾਜ ਕਰਾਉਂਦਾ, ਇਸ ਵਾਸਤੇ ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਸਮੇਂ ਨਾਲ ਰੋਟੀ ਨਹੀਂ ਖਾਂਦਾ, ਵਜਨ ਬਰਦਾਸ਼ਤ ਹੀ ਨਹੀਂ ਕਰਦਾ, ਬੈਠਾ ਤਾਂ ਬੈਠਾ ਰਹਿੰਦਾ ਹੈ, ਆਏਗਾ ਇਹਨਾਂ ਗੱਲ ਨਹੀਂ ਕਰਦਾ। ਤਾਂ ਸਤਸੰਗ ਜੀ ਸਿੱਖ ਇਤਿਹਾਸ ਦੱਸਦਾ ਹੈ ਇੱਕ ਬੈਦ ਅਰਦਾਸ ਉਲਾਸੇ ਉਸਦੀ ਅੱਲ ਹੈ, ਉਸਨੂੰ ਸੱਦਿਆ। ਹੁਣ ਉਸਨੇ ਸਤਸੰਗ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਂਹ ਪਕੜੇ, ਨਵਜ ਦਾ ਨਿਰੀਖਣ ਕਰਨ ਲੱਗਾ, ਨਵਜ ਦੇਖਾਂ ਕਿਸ ਤਰ੍ਹਾਂ ਚੱਲਦੇ ਆ, ਕਿਉਂਕਿ ਢੰਗ ਨੇ ਪ੍ਰੀਖਿਆ ਦੇ, ਜਵਾਨ ਨੂੰ ਦੇਖਣਾ, ਮੱਥਾ ਦੇਖਣਾ, ਅੱਖਾਂ ਵੇਖਣੀਆਂ, ਪਿਸ਼ਾਬ ਨੂੰ ਟੈਸਟ ਕਰਨਾ, ਖੂਨ ਟੈਸਟ ਕਰਨਾ, ਇਹ ਢੰਗ ਨੇ ਰੋਗ ਦੇ ਨਿਰੀਖਣ ਦੇ, ਆਪੋ ਆਪਣੇ ਢੰਗ ਨੇ। ਨਵਜ ਵੇਖਣ ਲੱਗਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕੀ ਵੇਖ ਰਹੇ ਹਾਂ? ਅਰਦਾਸ ਵੈਦ ਕਹਿੰਦਾ ਇਸ ਤਨ ਵਿੱਚ ਵੇਖਣਾ ਵੀ ਰੋਗ ਕਿਹੜਾ ਹੈ। ਮਹਾਰਾਜ ਕਹਿੰਦੇ ਤਨ ਵਿੱਚ ਰੋਗ ਨਹੀਂ ਹੈ, ਇੱਥੇ ਮਨ ਵਿੱਚ ਰੋਗ ਹੈ। ਡੰਡੋਲੇ ਬਾਹਾਂ ਭੋਲਾ ਵੈਦ ਨਾ ਜਾਣੇ ਕਰ ਕਰੇ ਮਾਣੇ, ਵੈਦਾ ਵੈਦ ਸੁਜਾਣ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜੇ ਤਵੰਜਾ ਰੋਗਾਂ ਖਾਣ, ਰੋਗਾਂ ਦਾ ਕਾਣ ਸਮਝਾਈ ਕਰੇ ਜਾਏ। ਵੈਦਾਂ ਜੋ ਤਾਂ ਤੂੰ ਸੁਜਾਣ ਵੈਦ ਹੈ, ਇਸ ਵਾਸਤੇ ਪਹਿਲਾਂ ਰੋਗ ਦੀ ਪਛਾਣ ਕਰ, ਰੋਗ ਕੀ ਹੈ ਤੇ ਐਸੀ ਦਵਾਈ ਲੱਭ ਤੇ ਸਾਰੇ ਰੋਗਾਂ ਦਾ ਸਮਝਾਈ ਚਲੇ ਜਾਵੇ। ਕਮਾਲ ਦੀ ਗੱਲ ਤੇ ਦਵਾਈ ਇੱਕ ਹੈ, ਰੋਗ ਸਾਰੇ। ਪਿਛਲੇ ਸਾਲ ਇੱਕ ਮੈਂ ਗ੍ਰੰਥ ਸੁਣ ਰਿਹਾ ਸੀ ਉਰਦੂ ਵਿੱਚ, ਕਨੇਡਾ ਐਡਮਿੰਟਨ ਪਾਲ ਸਿੰਘ ਪੁਰੇਵਾਲ ਦੇ ਘਰ ਵਿੱਚ ਸੀ, ਮੌਤ ਕੀ ਮੰਜ਼ਿਲ। ਮੈਂ ਕਿਹਾ ਉਰਦੂ ਮੈਨੂੰ ਆਉਂਦਾ ਨਹੀਂ, ਸਾਡੇ ਤੋਂ ਪਹਿਲਾਂ ਉੱਡ ਗਿਆ, ਸੁਣਾਓ ਤੁਸੀਂ। ਉਹਦੇ ਵਿੱਚ ਉਹਨਾਂ ਨੇ ਇੱਕ ਗਾਥਾ ਬੜੀ ਸੁੰਦਰ ਸੁਣਾਏ, ਉਹ ਕਹਿੰਦੇ ਨੇ ਅੱਡ ਅੱਡ ਮਰਜ਼ਾਂ ਦੀਆਂ ਦਵਾਈਆਂ ਵੈਦਾਂ ਦੇ ਪਾਸ ਹੈ ਤੇ ਖੁਦਾ ਵੀ ਵੈਦ ਹੈ, ਕਹਿੰਦੇ ਖੁਦਾ ਦੇ ਪਾਸ ਸਾਰੀਆਂ ਮਰਜ਼ਾਂ ਦੀ ਇੱਕੋ ਹੀ ਦਵਾਈ ਹੈ ਬਸ, ਪਰਮਾਤਮਾ ਵੀ ਵੈਦ ਹੈ, ਉਹਦੇ ਪਾਸ ਸਾਰੀਆਂ ਦਵਾਈਆਂ ਦੀ ਇੱਕੋ ਹੀ ਦਵਾਈ ਹੈ, ਸਾਰੀਆਂ ਮਰਜ਼ਾਂ ਦੀ, ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਦਵਾਈ ਹੈ। ਗੁਰਬਾਣੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ, ਸਰਵ ਰੋਗ ਕਾ ਔਖਦ ਨਾਮ, ਸਾਰੀਆਂ ਦਵਾਈਆਂ ਦਾ ਸਾਧ ਸੰਗਤ ਜੀ ਨਾਮ ਹੀ ਦਾਰੂ ਹੈ। ਉੱਥੇ ਉਹਨਾਂ ਨੇ ਵੀ ਇਹ ਨਿਚੋੜ ਕੱਢਿਆ, ਹਰੇਕ ਮਹਾਂਪੁਰਸ਼ ਆਪਣੀ ਜ਼ਿੰਦਗੀ ਦਾ ਨਿਚੋੜ ਮੁਹੰਮਦ ਸਾਹਿਬ ਦੇ ਬੋਲ ਮੈਨੂੰ ਉਹ ਪੜ੍ਹ ਕੇ ਸੁਣਾ ਰਿਹਾ ਸੀ, ਪੜ੍ਹਦੂ ਦੀ ਕਿਤਾਬ ਸੀ। ਇਸ ਵਾਸਤੇ ਮੇਰਾ ਕਹਿਣ ਤੋਂ ਭਾਵ ਕੀ ਹੈ, ਕਈ ਵਾਰ ਐਸਾ ਹੁੰਦਾ ਹੈ ਦਵਾਈਆਂ ਵੀ ਬੇਇਲਾਜ ਹੋ ਜਾਂਦਾ ਬੰਦਾ, ਨਹੀਂ ਚੱਲਦੀਆਂ। ਦਵਾਈ ਵੀ ਤਾਂ ਹੀ ਲੱਗਦੀ ਹੈ ਜੇ ਗੁਰੂ ਦੀ ਕਿਰਪਾ ਹੋਵੇ। ਮਹਾਰਾਜ ਕਹਿੰਦੇ ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਕਤ ਆਏ ਰਾਸ ਜਾਖਲ ਹੋਇਆ। ਵੈਦਾਂ ਦੀ ਟੀਮ ਭਾਵੇਂ ਆਲੇ ਦੁਆਲੇ ਖੜੀ ਹੋਵੇ, ਦਵਾਈਆਂ ਦੇਈ ਜਾਣ, ਪਰ ਦਵਾਈ ਸਾਧ ਸੰਗੀ ਉਹੀ ਰਾਸ ਸਚਿਆਈ ਵਿੱਚ ਆਉਂਦੀ ਆ ਜਿਹਦੇ ਵਿੱਚ ਪਰਮਾਤਮਾ ਖੜ ਜਾਵੇ, ਗੁਰੂ ਖੜ ਜਾਵੇ, ਗੁਰੂ ਦੀ ਕਿਰਪਾ ਹੋਵੇ। ਜੇ ਗੁਰੂ ਦੀ ਕਿਰਪਾ ਨਾ ਹੋਵੇ ਤਾਂ ਦਵਾਈ ਲੱਗਦੀ ਨਹੀਂ ਹੈ। ਉਸੇ ਰੋਗ ਦੀ ਭਾਵੇਂ ਦਵਾਈ ਹੋਵੇ, ਗੁਰੂ ਦੀ ਕਿਰਪਾ ਹੋਣੀ ਲਾਜ਼ਮੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੋਣੀ ਲਾਜ਼ਮੀ ਹੈ, ਉਹਦੀ ਸਹਾਇਤਾ ਵੀ ਸਤਸੰਗ ਜੀ ਨਾਲ ਚਾਹੀਦੀ। ਕਈ ਵਾਰੀ ਐਸਾ ਵੀ ਹੁੰਦਾ ਹੈ ਦਵਾਈਆਂ ਤੋਂ ਉੱਤੇ ਕੰਮ ਚਲੇ ਜਾਂਦਾ ਹੈ, ਡਾਕਟਰ ਵੀ ਹੰਭ ਜਾਂਦੇ ਨੇ, ਉਹ ਕਹਿੰਦੇ ਅਸੀਂ ਸਾਰੇ ਇਲਾਜ ਕਰ ਰਹੇ ਨੇ, ਸਾਡੇ ਪਾਸ ਕੋਈ ਇਲਾਜ ਨਹੀਂ ਹੈ। ਫਿਰ ਉਹ ਕੀ ਕਹਿੰਦੇ ਨੇ, ਕਹਿੰਦੇ ਆਪਣੇ ਪਾਦਰੀ ਕੋਲ ਜਾਓ, ਚਰਚ ਵਿੱਚ ਜਾਓ, ਗੁਰਦੁਆਰੇ ਜਾਓ, ਮੰਦਰ ਵਿੱਚ ਜਾਓ, ਉਹਨੂੰ ਕਹੋ ਗਾਡ ਦੇ ਅੱਗੇ ਪ੍ਰੇ ਕਰੇ, ਅਰਦਾਸ ਕਰੇ, ਬੇਨਤੀ ਕਰੇ। ਬਸ ਹੁਣ ਉੱਤੇ ਕੰਮ ਲੰਘ ਗਿਆ ਹੈ, ਇੱਕ ਪਰਮਾਤਮਾ ਰਹਿ ਗਿਆ ਹੈ, ਬਸ ਉਹਦੇ ਪਾਸ ਬੇਨਤੀ ਕਰੋ। ਅਸੀਂ ਜੋ ਕਰਨਾ ਸੀ ਕਰ ਲਿਆ, ਇਸ ਤਰ੍ਹਾਂ ਦਾ ਵੀ ਸਿਸਟਮ। ਇਹਦਾ ਮਤਲਬ ਹੈ ਅਖੀਰ ਤੇ ਵਾਹਿਗੁਰੂ ਹੈ, ਉਹਦੇ ਨਾਮ ਦੀ ਦਵਾਈ ਹੈ। ਪਰ ਗੁਰੂ ਸਾਹਿਬ ਸੰਗਤ ਜੀ ਮਾਨਸਿਕ ਮੰਡਲ ਦੇ ਰੋਗ ਵੀ ਮੇੜ ਦਿੰਦਾ ਹੈ, ਸਰੀਰ ਦੇ ਰੋਗ ਵੀ ਮੇੜ ਦਿੰਦਾ ਹੈ। ਗੁਰੂ ਵਿੱਚ ਸ਼ਕਤੀ ਹੈ, ਗੁਰੂ ਵਿੱਚ ਤਾਕਤ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ ਤੋਂ ਵਾਪਸ ਆਏ ਨੇ ਤੇ ਸਤਿਗੁਰੂ ਗਏ ਨੇ ਜੰਮੂ ਸਿਆਲਕੋਟ ਦੇ ਰਸਤੇ, ਪਠਾਨਕੋਟ ਜੰਮੂ ਸਿਆਲਕੋਟ ਦੇ ਰਸਤੇ ਹੋ ਕੇ ਗਏ ਨੇ ਕਸ਼ਮੀਰ ਨੂੰ। ਵਾਪਸ ਆਏ ਨੇ ਸ੍ਰੀਨਗਰ ਤੋਂ ਬਾਰਾਮੁੱਲਾ, ਉਸ ਤੋਂ ਉੜੇ, ਉੜੀ ਤੋਂ ਅੱਗੇ ਆਜ਼ਾਦ ਕਸ਼ਮੀਰ, ਹਫਤਾਬਾਦ ਆਦਿ ਸਾਰੇ ਲੰਘਦਿਆਂ ਤੇ ਪੰਜਾ ਸਾਹਿਬ, ਤੇ ਉਸ ਤੋਂ ਬਾਅਦ ਸਤਿਗੁਰੂ ਜੀ ਨਨਕਾਣੇ ਸਾਹਿਬ ਆਏ ਨੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ। ਨਨਕਾਣੇ ਸਾਹਿਬ ਤੋਂ ਚੱਲਦਿਆਂ ਇੱਕ ਮੱਦਰਾਂ ਪਿੰਡ ਆਉਂਦਾ, ਉਹਦੇ ਵਿੱਚ ਆਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉੱਥੇ ਸਾਧ ਸੰਗਤ ਜੀ ਇੱਕ ਸਿੱਖ ਮਿਲਿਆ ਹੈ, ਭਾਈ ਮਾਣਕ, ਦੱਸਿਆ ਮਹਾਰਾਜ ਮੇਰੇ ਪਾਸ ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ਿਸ਼ ਹੈ, ਇੱਕ ਸੋਟਾ ਹੈ, ਇੱਕ ਜੋੜਾ ਹੈ। ਮਹਾਰਾਜ ਕਹਿੰਦੇ ਭਾਈ ਉਹ ਕਹਿੰਦੇ ਵਾਸਤੇ ਹੈ, ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਇਸ ਪਿੰਡ ਵਿੱਚ ਆਏ ਸੀ, ਭਾਈ ਕੇਦਾਰੇ ਦੇ ਗਲ ਵਿੱਚ ਹਜ਼ੀਰਾਂ ਸਨ, ਹਜ਼ੀਰਾਂ ਦਾ ਰੋਗ, ਗਲਟੀਆਂ ਹੋ ਜਾਣੀਆਂ ਗਲ ਵਿੱਚ, ਤੇ ਭਾਈ ਕਲਿਆਣਾ ਸਿੱਖ ਸਤਿਗੁਰਾਂ ਦਾ ਇੱਕ ਦਿਨ ਕਹਿਣ ਲੱਗਾ ਗੁਰੂ ਅਰਜਨ ਦੇਵ ਆਏ ਨੇ, ਭਾਈ ਕੇਦਾਰਾ ਤੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਬੇਨਤੀ ਕਰ ਲਾ ਤੇ ਤੇਰੀਆਂ ਹਜ਼ੀਰਾਂ ਦਾ ਰੋਗ ਹਟ ਜਾਵੇ। ਤਾਂ ਭਾਈ ਕੇਦਾਰਾ ਜੀ ਕਹਿਣ ਲੱਗਾ ਗੁਰੂ ਦੇ ਪਾਸੋਂ ਨਾਮ ਮੰਗੀਏ, ਭਗਤੀ ਮੰਗੀਏ, ਸਿਮਰਨ ਮੰਗੀਏ, ਇਹ ਸਰੀਰ ਤਾਂ ਨਾਸਵੰਤ ਹੀ ਆ, ਇਹ ਚੀਜ਼ ਮੰਗਣੀ, ਨਾਮ ਮੰਗੋ, ਭਗਤੀ ਮੰਗੋ, ਸਿਮਰਨ ਮੰਗੋ, ਆਤਮਕ ਖੇੜਾ ਮੰਗੋ, ਵਾਹਿਗੁਰੂ ਦੇ ਦਰਸ਼ਨ ਮੰਗੋ। ਗੁਰੂ ਤੋਂ ਮੰਗਣ ਵਾਲੀਆਂ ਤਾਂ ਇਹ ਵਸਤੂਆਂ ਨੇ, ਸਿੱਖ ਦਾ ਨਿਸ਼ਚਾ ਆਪਣਾ ਆਪਣੀ ਅਵਸਥਾ। ਤੇ ਭਾਈ ਕਲਿਆਣਾ ਕਹਿਣ ਲੱਗਾ ਅੱਛਾ, ਕਹਿੰਦਾ ਤੇ ਇਉਂ ਕਰ, ਸਤਿਗੁਰੂ ਮਹਾਰਾਜ ਬਰਾਜੇ ਸੀ, ਜੋੜਾ ਬਾਰ ਸੀ, ਕਹਿੰਦਾ ਇਉਂ ਕਰ, ਫਿਰ ਸਤਿਗੁਰਾਂ ਦਾ ਜੋੜਾ ਜਿਹੜਾ ਇਹ ਤੂੰ ਆਪਣੇ ਹਜ਼ੀਰਾਂ ਗਲ ਦੇ ਉੱਤੇ ਲਾ, ਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ। ਤੇ ਭਾਈ ਕੇਦਾਰੇ ਨੇ ਉਹ ਜੋੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਆਪਣੇ ਗਲ ਦੇ ਉੱਤੇ ਲਾਇਆ, ਉਹਦੀ ਧੂੜ ਲਾਈ, ਜੋੜਾ ਮਿਲਿਆ, ਗੁਰੂ ਦੀ ਬਖਸ਼ਿਸ਼ ਹੋ ਗਈ। ਸਤਸੰਗ ਜੀ ਉਸਦਾ ਰੋਗ ਠੀਕ ਹੋ ਗਿਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਸਤਿਗੁਰੂ ਅਰਜਨ ਦੇਵ ਮਹਾਰਾਜ ਜਾਗ ਪਏ ਤੇ ਅੰਤਰਜਾਮੀ ਨੇ ਪੁੱਛਦੇ ਨੇ ਭਾਈ ਕਲਿਆਣਾ ਕੇਦਾਰਾ ਕੀ ਕਰ ਰਹੇ ਸੀ ਬਈ, ਕਹਿੰਦਾ ਮਹਾਰਾਜ ਮੈਨੂੰ ਪ੍ਰੇਰਨਾ ਕੀਤੀ ਸੀ ਵੀ ਤੇਰੇ ਗਲ ਵਿੱਚ ਹਜ਼ੀਰਾਂ ਦਾ ਰੋਗ ਹੈ ਤੇ ਤੁਸੀਂ ਇਹ ਲਾਓ ਤੇ ਤੂੰ ਸਤਿਗੁਰਾਂ ਦੇ ਪਾਸ ਬੇਨਤੀ ਕਰ ਲਾ, ਤੇਰਾ ਰੋਗ ਹਟ ਜਾਵੇ, ਗੁਰੂ ਅਰਜਨ ਦੇਵ ਆਏ ਨੇ। ਪਰ ਭਾਈ ਕੇਦਾਰਾ ਕਹਿੰਦਾ ਨਹੀਂ, ਗੁਰੂ ਦੇ ਪਾਸੋਂ ਨਾਮ ਮੰਗਣਾ, ਸਿਮਰਨ ਮੰਗਣਾ, ਭਗਤੀ ਮੰਗਣੀ ਹੈ, ਇਸ ਵਾਸਤੇ ਆਤਮਕ ਖੇੜਾ ਮੰਗਣਾ, ਆਤਮਾ ਆਨੰਦ ਮੰਗਣਾ ਹੈ, ਇਹ ਸਰੀਰ ਤਾਂ ਨਾਸਪੰਥ ਹੈ, ਇਸ ਵਾਸਤੇ ਇੱਕ ਦਿਨ ਜਾਣਾ ਹੀ ਹੈ, ਨਹੀਂ ਬਸ ਮੇਰਾ ਨਿਸ਼ਚਾ ਹੈ। ਕਹਿੰਦਾ ਮੈਂ ਇਸ ਨੂੰ ਪ੍ਰੇਰਨਾ ਕੀਤੀ ਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਜੋੜਾ ਇਹ ਧੂੜੀ ਗੜ ਨੂੰ ਮਲ, ਇਹਦੇ ਵਿੱਚ ਵੀ ਬਹੁਤ ਵੱਡਾ ਅਸਰ ਹੈ। ਗੁਰਬਾਣੀ ਕਹਿੰਦੀ ਗੁਰਸਿੱਖਾਂ ਕੀ ਹੱਥ ਤੋੜ ਦੇ, ਹਮ ਪਾਪੀ ਕੀ ਗੱਤ ਪਾਏ। ਅਸੀਂ ਹੁਣ ਇੱਥੇ ਦਰਵਾਜ਼ੇ 'ਤੇ ਆਉਂਦੇ ਹਾਂ, ਮੱਥੇ ਨੂੰ ਧੂੜ ਲਾਉਂਦੇ, ਕਿਉਂ ਲਾਉਂਦੇ ਹਾਂ? ਇਹ ਸੰਗਤ ਵਿੱਚ ਕੋਈ ਵਾਹਿਗੁਰੂ ਦਾ ਪਿਆਰਾ ਬੈਠਾ ਰਹੇ ਆ, ਉਹਦੇ ਚਰਨ ਪਾਸੇ ਹੋਣਗੇ ਇਸ ਧੂੜ ਨੂੰ। ਧੂੜੀ ਵੀ ਪਵਿੱਤਰ ਹੈ, ਧੂੜੀ ਵੀ ਬਹੁਤ ਸਾਰੇ ਪਾਪ ਮਿਟ ਦਿੰਦੇ ਆ, ਬੜੀ ਗੱਲ ਉਸ ਨਾਲ ਬਣ ਜਾਂਦੀ ਹੈ। ਤੇ ਮਹਾਰਾਜ ਇਹ ਤੁਹਾਡਾ ਰੋਗ ਦੂਰ ਹੋ ਗਿਆ ਤੁਹਾਡੀ ਬਖਸ਼ਿਸ਼ ਨਾਲ। ਸਤਿਗੁਰੂ ਹੱਸ ਪਏ, ਸਤਿਗੁਰਾਂ ਨੇ ਸੋਟੇ ਨਾਲ ਜੋੜਾ ਸਤ ਸੰਗਤ ਜੀ ਤੇ ਭਾਈ ਕੇਦਾਰੇ ਨੂੰ ਦਿੱਤਾ, ਲਿਆ ਸੋਟਾ ਵੀ ਦਿੱਤਾ, ਤੈਨੂੰ ਜੋੜਾ ਵੀ ਦਿੱਤਾ। ਹੁਣ ਕੋਈ ਵੀ ਤੇਰੇ ਪਾਸ ਆ ਜਾਏ ਇਸ ਰੋਗ ਵਾਲਾ, ਇਹ ਤੈਨੂੰ ਬਖਸ਼ਿਸ਼ ਕਰ ਦਿੱਤੀ ਹੈ, ਬਸ ਇਹਦੇ ਨਾਲ ਹਟਾਉਣਾ ਹੈ। ਇਹ ਸਾਰੀ ਗਾਥਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਮਾਣਕ ਨੇ ਦੱਸੀ। ਮਹਾਰਾਜ ਸਾਡੇ ਵੰਸ਼ ਵਿੱਚ ਚੱਲਦਾ ਹੈ, ਗੁਰੂ ਦੀ ਬਖਸ਼ਿਸ਼ ਨਾਲ ਬਾਈ ਸਰੀਰਕ ਰੋਗ ਵੀ ਮਿਟ ਜਾਂਦੇ ਆ, ਪਰ ਦਵਾਈਆਂ ਨਾਲ ਵੀ ਮਿਟ ਜਾਂਦੇ ਨੇ। ਅਜੀਰਾਂ ਦਾ ਰੋਗ ਦਵਾਈਆਂ ਨਾਲ ਵੀ ਮਿਲਦਾ ਹੈ, ਪਰ ਕਈ ਵਾਰੀ ਆਪਰੇਸ਼ਨ ਡਾਕਟਰ ਖੁੱਲ੍ਹਦੇ ਆ। ਮਹਾਂਪੁਰਸ਼ਾਂ ਦੇ ਨਾਲ ਅਸੀਂ ਮਾਲਵੇ 'ਚ ਬਹੁਤ ਸਾਰਾ ਜਾਂਦੇ, ਸੰਤ ਗਿਆਨੀ ਗੋਬਿੰਦ ਸਿੰਘ ਜੀ ਖਾਲਸਾ ਉਹਨਾਂ ਨਾਲ ਪੜ੍ਹਦੇ ਸੀ। ਪਰ ਮਾਲਵੇ ਵਿੱਚ ਇੱਕ ਮਨਾਵਾਂ ਪਿੰਡ ਹੈ, ਜੀਰੇ ਦੇ ਨੇੜੇ ਪਿੰਡ ਹੈ, ਅਤੇ ਉਹ ਵੱਖਰੇ ਵੱਖਰੇ ਸਿੰਘਾਂ ਦੇ ਆਸਣ ਘਰਾਂ ਦੇ ਹੁੰਦੇ ਸੀ, 5 ਸਿੰਘ, 10 ਸਿੰਘ, 8 ਸਿੰਘ, ਆਪੋ ਆਪਣਾ ਟੋਲਾ ਹੁੰਦਾ ਸੀ ਸਿੰਘਾਂ ਦਾ ਪੜ੍ਹਨ ਵਾਲਿਆਂ ਦਾ, ਅਤੇ ਉਹ ਘਰਾਂ ਦੇ ਆਸਣ ਪ੍ਰੇਮੀ ਲਵਾ ਲੈਂਦੇ ਸੀ। ਉਹ 100-150 ਸਿੰਘ ਹੁੰਦਾ ਸੀ ਗੁਰਦੁਆਰੇ, ਉਹਨਾਂ ਕਿੱਥੇ ਸਿਸਟਮ ਹੁੰਦਾ ਸੀ। ਜਿਸ ਘਰ ਵਿੱਚ ਸਾਡਾ ਆਸਣ ਹੁੰਦਾ ਸੀ ਉਹਦਾ ਨਾਂ ਸੀ ਸਿੰਘ ਭਾਈ ਸੋਹਣ ਸਿੰਘ, ਬਾਣੀ ਪੜ੍ਹਦਾ ਸੀ, ਸਿਮਰਨ ਕਰਦਾ ਸੀ। ਉਹਨਾਂ ਦੇ ਘਰ ਵਿੱਚ ਮੈਂ ਬਖਸ਼ਿਸ਼ ਵੇਖੀ ਕਿ ਸਾਧੂ ਉਹਨਾਂ ਦੇ ਬਾਹਰ ਖੂਹ ਦੇ ਉੱਤੇ ਆਉਂਦੇ ਹੁੰਦੇ ਸੀ, ਸੰਨਿਆਸੀ ਸਾਧੂ ਸਨ, ਆਉਂਦੇ ਰਹੇ, ਸਰੀਰ ਦਾ ਅਖੀਰ ਆ ਗਿਆ ਉਹਨਾਂ ਨੂੰ, ਅਤੇ ਸੋਹਣ ਸਿੰਘ ਨੂੰ ਕਹਿਣ ਲੱਗੇ, ਆਹ ਰੋਟੀ ਹੈ ਆਪਣੇ ਖੂਹ 'ਤੇ ਬੀਜਿਆ ਕਰਨੀ ਆ, ਅਤੇ ਤੈਂ ਹਜ਼ੀਰਾਂ ਦਾ ਇਲਾਜ ਕਰਿਆ ਕਰਨਾ। ਸਾਧੂ ਨੁਸਖਾ ਦੇ ਗਿਆ ਉਸ ਨੂੰ, ਉਹ ਬੂਟੀ ਆਪਣੇ ਖੂਹ 'ਤੇ ਬੀਜਦੇ ਨੇ, ਅਤੇ ਉਹ ਸਤਸੰਗ ਜੀ ਉਸਨੂੰ ਵੱਢ ਲੈਂਦੇ ਆ। ਉਹ ਦਿੰਦੇ ਨੇ ਭਾਈ ਸਾਧੇ ਨੇ ਇਹਨੂੰ ਘੋਲ ਕੇ, ਤੁਸੀਂ ਰਗੜ ਕੇ ਪੀਣਾ ਹੈ, ਨਾਲ ਘਿਓ ਨਾਲ ਮਿੱਸੀ ਰੋਟੀ ਖਾਣੀ, ਇਸ ਤਰ੍ਹਾਂ ਦਾ ਉਹ ਦੱਸਦੇ ਨੇ, ਅਤੇ ਉਹ ਦਵਾਈ ਨਾਲ ਹਜ਼ੀਰਾਂ ਠੀਕ ਹੋ ਜਾਂਦੀਆਂ। ਉਹਨਾਂ ਦੇ ਘਰ ਵਿੱਚ ਇਸ ਤਰ੍ਹਾਂ ਦੀ ਗੱਲ ਵੇਖੀ, 2-4 ਵਾਰੀ ਗਏ, ਸੁਣਨ ਵਿੱਚ ਵੀ ਆਇਆ। ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੁਣ ਆਪਾਂ ਸ਼ਬਦ ਦੀ ਵਿਚਾਰ ਜਿਹੜੀ ਹੈ ਉਸਨੂੰ ਸ਼ੁਰੂ ਕਰੀਏ। ਸੋਹੀ ਮਹੱਲਾ ਚੌਥਾ, ਸੋਹੀ ਰਾਵਣੀ ਦੇ ਅੰਦਰ 4th ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ, ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮੇਰਾ ਹਰ ਹਰ ਪਰਮਾਤਮਾ ਵਸ ਗਿਆ। ਵਸਦਾ ਤਾਂ ਹੈ ਪ੍ਰਗਟ ਨਹੀਂ ਹੈ, ਪਾਣੀ ਤਾਂ ਧਰਤੀ ਵਿੱਚ ਹੈ ਪਰ ਪ੍ਰਗਟ ਦਰਸ਼ਨ ਨਹੀਂ, ਯਤਨ ਕਰਨਾ ਪੈਂਦਾ ਖੂਹ ਲਾਓ ਟਿਊਬਵੈੱਲ ਲਾਓ। ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ 'ਚ ਮੇਰਾ ਪਰਮਾਤਮਾ ਵਸ ਗਿਆ, ਵਸਣਾ ਕੀ ਹੈ, ਸਾਕਾਰ ਹੋ ਗਿਆ, ਅਤੇ ਫਿਰ ਕੀ ਹੁੰਦਾ ਹੈ, ਤਿਨਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਰੋਗ ਸਾਧ ਸੰਗ ਵੀ ਮਿਟ ਜਾਂਦੇ ਆ। ਈਰਖਾ, ਵਕੇਲੇ, ਅਗਿਆਨਤਾ, ਅਵਿਦਿਆ, ਵਿਸ਼ੇ, ਵਿਕਾਰ ਸਭ ਵਸ ਵਿੱਚ ਹੋ ਜਾਂਦੇ, ਐਸੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਅਤੇ ਮੁਕਤ ਭਏ ਜਿਨ ਹਰ ਨਾਮ ਧਿਆਏ ਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹ ਮੁਕਤ ਹੋ ਗਏ, ਜੰਮਣ ਅਤੇ ਮਰਨ ਦੇ ਬੰਧਨਾਂ ਤੋਂ ਮੁਕਤੀ ਛੁੱਟ ਗਏ ਨੇ, ਤਿੰਨ ਪਵਿੱਤ ਪਰਮ ਪਦ ਪਾਏ। ਉਹਨਾਂ ਨੇ ਪਵਿੱਤਰ ਜਿਹੜੀ ਪਰਮ ਪਦਵੀ ਸੀ ਨਾ, ਜਿਉਂ ਜਲ ਮੈਂ ਜਲਿਆ ਕਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਪ੍ਰਵਾਨ। ਇਸ ਵਾਸਤੇ ਉੱਤਮ ਪਦਵੀ ਜਿਹੜੀ ਹੈ, ਇਸ ਵਾਸਤੇ ਵਾਹਿਗੁਰੂ ਤੋਂ ਕਰਵਾਉਣ ਜਾਂਦਿਆਂ ਪ੍ਰਾਪਤ ਕਰ ਲਈ ਹੈ। ਮੇਰੇ ਰਾਮ ਹਰ ਜਨ ਆਰੋਗ ਭਏ, ਇਹ ਮੇਰੇ ਰਾਮ ਜੀ ਅਤੇ ਹਰੀ ਦੇ ਜਨ ਆਰੋਗ ਹੋ ਗਏ ਨੇ ਅਵਿਦਿਆ ਤੋਂ, ਅਗਿਆਨ ਤੋਂ, ਵਿਸ਼ਿਆਂ ਵਿਕਾਰਾਂ ਤੋਂ। ਗੁਰਵਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹੋ ਮੈਂ ਰੋਗ ਗਏ। ਗੁਰਾਂ ਦੇ ਵਚਨਾਂ ਅਨੁਸਾਰ ਜਿਨ੍ਹਾਂ ਨੇ ਮੇਰੇ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ, ਤਿਨਕੇ ਹੋ ਮੈਂ ਰੋਗ ਗਏ, ਉਹਨਾਂ ਦੇ ਹੋਮੈ ਦੇ ਰੋਗ ਵੀ ਚਲੇ ਗਏ। ਹੋਮੈ ਇੱਕ ਜੜ ਹੈ, ਹੋਮੈ ਦੀਰਘ ਰੋਗ ਹੈ, ਦਾਰੂ ਪੀਸ ਮਾਹੇ। ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਐਸੀ ਬਖਸ਼ਿਸ਼ ਹੋ ਗਈ, ਹੋਮੈ ਦੇ ਰੋਗ ਸਾਰੇ ਮਿਟ ਗਏ, ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ। ਬ੍ਰਹਮਾ ਵਿਸ਼ਨੂੰ ਮਹਾਂਦੇਵ ਤ੍ਰੈਗੁਣ ਰੋਗੀ, ਵਿੱਚ ਹੋਮੈ ਕਾਰ ਕਮਾਏ। ਬ੍ਰਹਮਾ ਵੀ, ਵਿਸ਼ਨੂੰ ਵੀ, ਮਹਾਂਦੇਵ ਸ਼ਿਵਜੀ ਵੀ, ਇਹ ਤਿੰਨਾਂ ਗੁਣਾਂ ਦੇ ਰੋਗ ਨੇ। ਇਸ ਲਈ ਉਹਦੇ ਤਮੋ ਗੁਣ ਹੈ, ਉਹਦੇ ਰਜੋ ਗੁਣ ਹੈ, ਉਹਦੇ ਸਤੋ ਗੁਣ ਹੈ। ਇਹਨਾਂ ਤਿੰਨਾਂ ਗੁਣਾਂ ਤੋਂ ਉੱਤੇ ਵਾਹਿਗੁਰੂ ਦੀ ਪਰਮ ਪਦਵੀ ਹੈ, ਜਿਹਨੂੰ ਤੁਰਿਆ ਕਹਿੰਦੇ ਆ। ਵਿੱਚ ਹੋਮੈ ਕਰਮ ਕਾਰ ਕਮਾਏ, ਇਹ ਵੀ ਹੋਮੈ ਵਿੱਚ ਹੀ ਕਾਰਨ ਕਮਾਉਂਦੇ ਨੇ, ਕਾਰ ਕਰਦੇ ਨੇ। ਇਸ ਵਾਸਤੇ ਹੋਮੈ ਦਾ ਪ੍ਰਸਾਰ ਇਹਨਾਂ ਦੇ ਅੰਦਰ ਵੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਣ। ਪਰਮਾਤਮਾ ਇਹਨਾਂ ਨੂੰ ਵੇਖਦਾ, ਇਹਨਾਂ ਨੂੰ ਨਿਗਾਹ ਵਿੱਚ ਨਹੀਂ ਆਉਂਦਾ। ਜਿਨ ਕੀਏ ਤਿਸਨ ਚਿੱਤ ਬਪੜੇ, ਹਰ ਗੁਰਮੁਖ ਸੋ ਜੀ ਪਾਏ। ਅਤੇ ਜਿਸ ਪਰਮਾਤਮਾ ਨੇ ਇਹਨਾਂ ਨੂੰ ਕੀਤਾ ਹੈ ਉਹਨੂੰ ਵਿਚਾਰੇ ਚੇਤੇ ਨਹੀਂ ਕਰਦੇ। ਅਤੇ ਜਿਹੜੇ ਗੁਰਮੁਖ ਨੇ ਅਤੇ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਦਿਆਂ ਆਤਮਾ ਪਰਾਤਮਾ ਦੀ ਏਕਤਾ ਦੀ ਸੋਝੀ ਗਿਆਤ ਪਾ ਰਹੀ ਹੈ। ਹੋਮੈ ਰੋਗ ਸਭ ਜਗਤ ਵਿਆਪਿਆ, ਤਿਨਕੋ ਜਨਮ ਮਰਨ ਦੁੱਖ ਭਾਰੀ। ਹੋਮੈ ਦਾ ਰੋਗ ਸਾਰੇ ਸੰਸਾਰ ਵਿੱਚ ਹੀ ਲੱਗਾ ਹੋਇਆ ਹੈ, ਜਿੱਥੇ ਹੋਮੈ ਹੈ ਟਿੱਕੀ ਹੋਏ ਉੱਥੇ ਹੀ ਸਤਸੰਗ ਜੀ ਕੇ ਜੰਮਣ ਤੇ ਮਰਨ ਦਾ ਭਾਰੀ ਦੁੱਖ ਰਹਿੰਦਾ ਹੈ। ਗੁਰਪ੍ਰਸਾਦੀ ਕੋ ਬਿਰਲਾ ਛੁੱਟੈ, ਤਿਸ ਜਨ ਕੋ ਹਮ ਬਲਿਹਾਰੇ। ਗੁਰੂ ਦੀ ਕਿਰਪਾ ਨਾਲ ਭਾਈ ਕੋਈ ਕੋਈ ਹੋਮੈ ਤੋਂ ਵਿਰਲਾ ਹੀ ਮਨੁੱਖ ਛੁੱਟਦਾ ਹੈ ਤੇ ਜਨ ਕੋ ਹੋਮ ਬਲਿਹਾਰੀ। ਅਸੀਂ ਐਸੇ ਪੁਰਖ ਤੋਂ ਹਮੇਸ਼ਾ ਵਾਸਤੇ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਤੇ ਜਨ ਸੈਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਪਾਰੋ। ਜਿਸ ਪਰਮਾਤਮਾ ਨੇ ਭਾਈ ਸ੍ਰਿਸ਼ਟੀ ਬਣਾਈ ਹੈ ਤੇ ਉਸੇ ਨੇ ਹੀ ਤੇ ਸੋਈ ਹਰ ਜਾਣੈ, ਉਹੀ ਸ੍ਰਿਸ਼ਟੀ ਦੀ ਪਾਲਣਾ ਪੋਸਣਾ, ਸੱਤਾ ਦੇਣਾ, ਰੋਜੀ ਦੇਣਾ ਤੇ ਸਤਸੰਗੀ ਸਾਹ ਦੇਣੇ ਇਸਨੂੰ ਉਹੀ ਜਾਣਦਾ ਹੈ। ਉਸ ਪਰਮਾਤਮਾ ਦਾ ਰੂਪ ਜਿਹੜਾ ਪ੍ਰਕਿਰਤੀ ਤੋਂ ਪਰੇ ਹੈ, ਅਬਾਰ ਹੈ, ਅਨੰਤ ਹੈ, ਨਾਨਕ ਆਪੇ ਵੇਖ ਹਰ ਵੇਖੈ ਗੁਰਮੁਖ ਬ੍ਰਹਮ ਵਿਚਾਰੋ। ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਬਣਾ ਕੇ ਵੇਖਦਾ ਹੈ ਤੇ ਵੇਖੈ ਹੱਸਦਾ ਵੀ ਹੈ। ਹੱਸਦਾ ਕਿਉਂ ਹੈ? ਕਈ ਵਾਰੀ ਲੋਕ ਹੋਮੈ ਕਰਦੇ ਆ, ਕਹਿੰਦਾ ਬਣਾਇਆ ਮੈਂ ਸਾਰਾ ਕੁਛ, ਮੈਂ ਇਹਨਾਂ ਨੂੰ ਦਿੱਤਾ, ਇਹ ਹੁਣ ਕਬਜ਼ਾ ਕਰਕੇ ਬਹਿ ਕੇ ਹੱਸਦਾ ਹੈ ਤੇ ਮੈਂ ਰਿਹਾ ਹੋਮ ਆਪਣੀ ਕਰੀ ਜਾ ਰਹੇ ਨੇ। ਵੇਖ ਕੇ ਹੱਸਦਾ ਵੀ ਹੈ। ਗੁਰਮੁਖ ਬ੍ਰਹਮ ਵਿਚਾਰੋ, ਜਿਹੜੇ ਗੁਰਮੁਖ ਨੇ ਭਾਈ ਇਸ ਤਰ੍ਹਾਂ ਬ੍ਰਹਮ ਆਤਮਾ ਸਰੂਪ ਪਰਮਾਤਮਾ ਦੀ ਹਮੇਸ਼ਾ ਵਾਸਤੇ ਵਿਚਾਰ ਕਰਦੇ ਨੇ, ਇਹ ਨੇ ਅੱਜ ਦੇ ਸ਼ਬਦ ਦੇ ਸੰਦੇਸ਼ ਤੇ ਉਪਦੇਸ਼। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤਨ ਕਾ ਓਲਾ।